निर्माण तो है। पंज गुण मन सावधानता ते मन की एकाग्रता, इन्हां पंज गुणा के नाल परमार्थी जिंदगी सफली होती है। जे इत्थे आउण वाले नूं गुरु ग्रंथ साहिब ते श्रद्धा ना होवे तां इत्थे ना आउण दा कोई लाभ नहीं। श्रद्धा वान वास्ते इत्थे सब कुछ है। बिन लम के सौदा नहीं नाट, जिवें हट्टी भावें भरी होवे दुकान, पर जे किसे कोल सौदा खरीदण वास्ते पैसा नहीं है तां उहदे लई दुकान च कुछ भी नहीं, दुकान भरी हुई है। इस तरह साचे साहिबा क्या नाही करते, करता तेरे सब कुछ है। पर जे सिख दे कोल श्रद्धा दे नाम नहीं हन तां गुरु दे कोल फिर देण वास्ते निशब्दक वास्ते कुछ नहीं। इस करके श्रद्धा बहुत जरूरी है। जाके मन गुरु की प्रतीत तिस जन आवे पर। सो सतगुरु महाराज साहिब जी का उपदेश पहला श्रवण करना, फिर उस नूं पुनः पुनः विचार के हिरदे विच धारण करना। सुन उपदेश हिरदय वसावो, मन इच्छे नानक फल पावो, ऐसा गुरु का हुक्म है। सो पिछले दिनों विच दो दिन विचार जिहड़ी है वह दिनां नाल संबंधित होण करके डॉक्टर भाई वीर सिंह जी महापुरशां दे निमित्त एक दिन यह गुरु हरगोबिंद साहिब महाराज जी का गुरतक की स्थापना दिन यह दो दिन विचार जिहड़ी सी लड़ीवार विचार तो नहीं हो। जे जैसे दिन होण उन्हां दे अनुसार ही विचार होने बल पै। आओ सत्संग दे प्रथाएं जो विचार गुरमत दे विच गुरु की शिक्षा गुरु की बाणी गुरमत विचार जो सत्संग का संकल्प है वह विचार लेके आपां तुरे हो। कबीर साहब जी ने इस पक्ष विच पावन वचन उच्चारण किया, कबीर एक घड़ी आधी घड़ी आधी भूत आव, भक्तन से की गोष्टे जो कीने सोला। श्लोक है, कोई बहुत विस्तार नहीं। दो तुकान बड़ी स्पष्ट ही बात है, कोई बहुत औखी गुंजलदार बात नहीं है। कबीर साहब कहते हैं कि एक घड़ी या फिर अद्धी घड़ी, जे वक्त तेरे को एक घड़ी का नहीं तो उदो अद्धी घड़ी, उस तो फिर अद्धी घड़ी आधी होते आप। ये गोष्ट जरूर होनी चाहिए। गोष्ट का अर्थ है विचार, ज्ञान दिया गल। इस करके गोष्ट जी है ज्ञान गोष्ट ही कि हृदय में शांति दिंदी है। गुरु बाबा जी ने की बाबे की सिद्ध गोष्ट सब शांत सिद्धा में है, सिद्धा के हृदय शांत हो गए गोष्ट दे। इस नाम के सिरलेख हेठ एक संपूर्ण बाणी है रामप्री राघव, उसका नाम ही सिद्ध गोष्ट है। सिद्ध सभा कर आसन वैसे संत सभा जय पारो तिसा गे रहरा संभारी सा चाह प्रभा। सिद्ध गुरु नानक बाबे दे रसना तो ज्ञान विचार सरवण करके जेडे बालका ही समझते सी बड़िया उम्र होन करके गुरु नानक नू बाला कहते सी, बालका बाला कहते बालके तो भाव ਤੇ ਉਹ ਵੀ ਸੀਤਾ ਨੂੰ ਕਹਿਣਾ ਪਿਆ ਕਿ ਇਹ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਕਮਾਈ ਦੀ ਧਨ ਤੇ ਤੁਸੀਂ ਵੀ ਧਨ ਸਿਰ ਸਿੱਧ ਬੋਲਣ ਸੁਭ ਵਚਨ ਕੀ ਕਹਿੰਦੇ ਸੀ ਧਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਕਮਾਈ ਵੱਡੀ ਹੈ ਉਹ ਸਤਸੰਗ ਕੀਤਾ ਸੀ ਸਵੇਰ ਪਰਬਤ ਤੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਸਤਸੰਗ ਦੇ ਪ੍ਰਭਾਵ ਹੇਠ ਆ ਕੇ ਸਿੱਧ ਫਿਰ ਇਸ ਤਰ੍ਹਾਂ ਬੋਲੇ ਇਹ ਵੀ ਸਤਸੰਗ ਦੇ ਭਗਤਨ ਸੇਤੀ ਗੋਸਤੇ ਜਿਹੜੇ ਭਗਤਾਂ ਦੇ ਨਾਲ ਗਿਆਨ ਦੀ ਗੱਲ ਕਰਨੀ ਹੈ ਜਾਂ ਸਮਝਣੀ ਹੈ ਕਹਿੰਦੇ ਲਾਭ ਹੀ ਲਾਭ ਹੈ ਇਹਦੇ ਵਿੱਚ ਇਹ ਜ਼ਿੰਦਗੀ ਦੀਆਂ ਰੁਝਾਨ ਭਰੀਆਂ ਕੁਝ ਘੜੀਆਂ ਦੇ ਵਿੱਚੋਂ ਇੰਨਾ ਕੁ ਨਿਕਲੇ ਉਦੋਂ ਇੰਨਾ ਕੁ ਨਿਕਲੇ ਤੇ ਨਹੀਂ ਸੇਵੀ ਕਰੇ ਜੋ ਕਰੋਗੇ ਲਾਭ ਹੀ ਰਹੀ ਬਾਤ ਘੜੀ ਦੀ ਘੜੀ ਦੀ ਪਰਿਭਾਸ਼ਾ ਕੀ ਹੈ ਕਿਸ ਨੂੰ ਕਹਿੰਦੇ ਨੇ ਇਹਦਾ ਸਰੂਪ ਰੱਖਣ ਕੀ ਹੈ ਘੜੀ ਦਾ ਗ੍ਰੰਥਾਂ ਵਿੱਚ ਦੋ ਤਰ੍ਹਾਂ ਦੀ ਵਿਚਾਰ ਲੈਂਦੇ ਕਿਤੇ ਕਿਤੇ ਅੱਠ ਪਹਿਰ ਨੂੰ 64 ਘੜੀਆਂ ਵਿੱਚ ਵੀ ਲਿਖਿਆ ਹੋਇਆ ਕਿ ਦਿਨ ਰਾਤ ਦੀਆਂ 64 ਘੜੀਆਂ ਤੇ ਬਹੁਤ ਸਾਰੇ ਗ੍ਰੰਥਾਂ ਦੇ 60 ਘੜੀਆਂ ਲਿਖੀਆਂ ਹੋਈਆਂ ਨੇ 24 ਘੰਟੇ ਵਿੱਚ 60 ਘੜੀਆਂ ਤੇ ਇਹਦਾ ਕੋਈ ਬਹੁਤ ਲੰਮਾ ਚੌੜਾ ਐਸਾ ਕਾਰਨ ਨਹੀਂ ਹੈ ਜਿਹੜਾ ਕੋਈ ਨਾ ਸਮਝ ਆਵੇ ਉਹਦਾ ਭਾਵ ਇਹ ਹੈ ਜਿਵੇਂ ਪੁਰਾਣੇ ਸਮੇਂ ਵਿੱਚ ਕੱਚੇ ਸ਼ੇਰ ਹੁੰਦੇ ਸੀ ਤੇ ਫਿਰ ਬਦਲ ਕੇ ਪੱਕੇ ਸ਼ੇਰ ਹੋ ਗਏ ਤੇ ਕੱਚੇ ਸ਼ੇਰਾਂ ਦਾ ਜਿਹੜਾ ਮਨ ਹੁੰਦਾ ਸੀ ਉਹ ਵੀ 40 ਸ਼ੇਰ ਦਾ ਹੁੰਦਾ ਜਿਹੜੇ ਪੱਕਿਆਂ ਦਾ ਹੁੰਦਾ ਸੀ ਉਹ ਵੀ ਉਹ ਜਿਹੜੀ ਕੱਚਾ ਮਨ ਕਿਹਾ ਜਾਂਦਾ ਹੈ ਉਹ ਪੱਕਾ ਮਨ ਕਿਹਾ ਜਾਂਦਾ ਤੇ ਅੱਜ ਦੇ ਹਿਸਾਬ ਸਿਰ ਜਿਹੜਾ ਸਮਾਂ ਤੇ ਜਿਸ ਸਮੇਂ ਦਾ ਸਾਡੇ ਤੇ ਅੱਜ ਪ੍ਰਭਾਵ ਹੈ ਜਿੱਥੇ ਟਾਈਮ ਦਾ ਗਿਆਨ ਹੁੰਦਾ ਵੀ ਕਿੰਨੇ ਵੱਜ ਕੇ ਕਿੰਨੇ ਮਿੰਟ ਹੋ ਗਏ ਇਹ ਸਮੇਂ ਦੇ ਮੁਤਾਬਕ ਜੇ ਘੜੀ ਨੂੰ ਸਮਝੀਏ ਵੀ ਘੜੀ ਕੀ ਹੁੰਦੀ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਬਹੁਤ ਵਾਰ ਪਲ ਆਉਂਦਾ ਹੈ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ ਤੇ ਘੜੀ ਦੀ ਬਾਤ ਵਿਸ਼ਵੇ ਜਸੇ ਘੜੀਆ ਪਹਿਰਾ ਘੜੀ ਦੀ ਗੱਲ ਬਹੁਤ ਵਾਰ ਹੁੰਦੀ ਹੈ ਗੁਰਬਾਣੀ ਅਨੰਤ ਵਾਰ ਤੇ ਅੱਜ ਦੇ ਸਮੇਂ ਦੇ ਮੁਤਾਬਕ 24 ਮਿੰਟ ਬਤੀਤ ਹੋ ਜਾਣ ਤਾਂ ਇੱਕ ਘੜੀ ਬਣ ਗਈ 24 ਮਿੰਟ ਦੀ ਇੱਕ ਘੜੀ ਤੇ ਫਿਰ ਅੱਧੀ ਘੜੀ 12 ਮਿੰਟ ਦੀ ਹੋਈ ਕਿਉਂਕਿ ਜੇ ਇਹ ਸਮਾਂ ਨਾਲ ਦੱਸਿਆ ਜਾਏ ਤਾਂ ਘੜੀ ਦਾ ਹੋ ਸਕਦਾ ਅਰਥ ਕਰਨ ਤੋਂ ਵੀ ਨਾ ਗੱਲ ਸਮਝ ਪਵੇ ਹੁਣ ਦੇ ਸਮੇਂ ਅਨੁਸਾਰ ਨਾਲ ਥੋੜਾ ਜਿਹਾ ਦੱਸਿਆ ਜਾਏ ਤਾਂ ਉਹ ਸਮਝ ਆਏਗੀ ਉਦੋਂ ਅੱਧੀ ਘੜੀ ਹੋ ਗਈ 6 ਮਿੰਟ ਇਹ ਕੁਝ ਵਿਚਾਰ ਕਰਨ ਵਾਲਿਆਂ ਤੋਂ ਐਸਾ ਵੀ ਸੁਣਿਆ ਗਿਆ ਵੀ ਜੇ ਇੱਕ ਘੜੀ ਨਾਮ ਜਪੋ ਅੱਧੀ ਘੜੀ ਜਪੋ ਤਾਂ ਅੱਧੀ ਘੜੀ ਜਪੋ ਇੱਥੇ ਨਾਮ ਜਪਣ ਦੀ ਬਾਤ ਨਹੀਂ ਹੈ ਨਾਮ ਜਪਣ ਵਾਸਤੇ ਨਹੀਂ ਕਿਹਾ ਵੀ ਇੰਨਾ ਕੁ 6 ਮਿੰਟ ਜਪ ਲਓ ਇਹ ਕਾਫੀ ਹੈ ਮੈਂ ਇਸ ਤਰ੍ਹਾਂ ਦਾ ਇੱਕ ਸਟੇਜ ਦੇ ਕੋਲੋਂ ਪ੍ਰਚਾਰਕ ਦੇ ਕੋਲੋਂ ਸੁਣਿਆ 24 ਘੰਟੇ ਜਪੋ ਜੇ 24 ਘੰਟੇ ਨਹੀਂ ਜਪ ਹੁੰਦਾ ਨਾ 24 ਮਿੰਟ ਹੀ ਜਪੋ ਇਹ ਘੜੀ 24 ਮਿੰਟ ਦੀ ਆਈ ਤੇ ਇਹ ਤਾਂ ਠੀਕ ਕਿਹਾ ਉਹਨਾਂ ਨੇ ਇਹ ਕਿਹਾ ਅੱਧੀ ਘੜੀ 12 ਮਿੰਟ ਹੀ ਸਹੀ ਇਹ 6 ਮਿੰਟ ਹੁਣ ਬਾਤ ਹੈ ਗੋਸ਼ਟ ਲਿਖਿਆ ਹੋਇਆ ਉੱਥੇ ਤਾਂ ਗੋਸ਼ਟ ਵਾਸਤੇ ਸਮਾਂ 24 ਘੰਟਿਆਂ ਚ ਗੋਸ਼ਟ ਕੀ ਹੈ ਆਹ ਹੁਣ ਗੋਸ਼ਟ ਹੋ ਰਹੀ ਹੈ ਇਹ ਸਤਸੰਗਤ ਦੇ ਨਾਲ ਸੰਬੰਧਿਤ ਕੀਤੀ ਹੋਈ ਹੈ ਬਾਤ ਇਹ ਸਤਸੰਗਤ ਇੰਨਾ ਕੁ ਸਮਾਂ ਵੀ ਕਰੋ ਹਰ ਰੋਜ਼ ਕਰਦੇ ਰਹੋ ਉਹਦੇ ਨਾਲ ਆਤਮਿਕ ਤਰੱਕੀ ਹੋਏ ਬਾਕੀ ਰਹੀ ਗੱਲ ਵੀ ਜਿਹੜੀ ਇਹ ਜੈਸਾ ਇੱਕ ਸਤਪੁਰਸ਼ਾਂ ਦਾ ਐਸਾ ਮਿਲਿਆ ਕਹਿੰਦੇ ਉਹ ਫੁੱਟਾਂ ਦੇ ਹਿਸਾਬ ਸਿਰ ਉਹਨੇ ਆਪਣੀ ਰਚਨਾ ਦੇ ਵਿੱਚ ਗੱਲ ਉਹੀ ਕੀਤੀ ਹੈ ਸਤਸੰਗ ਦੀ ਉਹਨੇ ਜਹਾਜ਼ ਤੇ ਸੰਕਲਪ ਲੈ ਕੇ ਕਿਹਾ ਕਹਿੰਦਾ 64 ਫੁੱਟ ਜਹਾਜ਼ ਹੈ ਕੋਈ ਜਹਾਜ਼ ਦੇਖਿਆ ਉਹਨੇ ਵੀ ਕਿੰਨਾ ਉਹ 64 ਫੁੱਟ ਸੀ, ਛੋਟਾ ਜਹਾਜ਼ ਹੋਣਾ ਹੈ। ਇਹ ਕਹਿੰਦਾ 64 ਫੁੱਟ ਜਹਾਜ਼ ਹੈ, 60 ਫੁੱਟ ਪਾਣੀ ਮਾਹੇ, 60 ਫੁੱਟ ਪਾਣੀ ਦੇ ਵਿੱਚ ਹੈ। ਕਹਿੰਦਾ 4 ਫੁੱਟ ਬਾਹਰ ਹੈ, ਕਬਹੂ ਡੂਬਸ ਨਾਹੇ, 64 ਘੜੀ ਦਿਨ ਰਾਤ ਕੀ, 60 ਘੜੀ ਕਰੋ ਕਾਰ, 4 ਘੜੀ ਸਤਸੰਗ ਕਰੋ, ਭਵਨਦ ਉਤਰੋ ਭਾਰ। ਐਸਾ ਲਿਖਿਆ ਹੋਇਆ ਉੱਥੇ, 64 ਘੜੀ ਮੰਨੀਆਂ ਦਿਨ ਰਾਤ ਦੀ। 64 ਘੜੀ ਇਸ ਲਈ ਮੰਨੀ ਹੈ ਵੀ ਪੁਰਾਣੇ ਸਮੇਂ ਵਿੱਚ ਪਹਿਲਾਂ ਘੜੀ ਜਿਹੜੀ ਹੁੰਦੀ ਸੀ 22.5 ਮਿੰਟ ਦੀ ਘੜੀ ਹੁੰਦੀ ਸੀ। 22.5 ਮਿੰਟ ਦੀ ਘੜੀ ਦੇ ਨਾਲ 64 ਘੜੀਆਂ ਹੀ ਬਣਨਗੀਆਂ ਦਿਨ ਰਾਤ ਦੀਆਂ। ਫਿਰ ਸਮੇਂ ਦੇ ਗਿਆਨੀਆਂ ਨੇ ਥੋੜ੍ਹੀ ਤਬਦੀਲੀ ਕੀਤੀ ਤੇ 24 ਮਿੰਟ ਦੀ ਘੜੀ ਬਣਾ ਲਈ, ਤਾਂ ਉਸ ਦੇ ਨਾਲ ਫਿਰ 60 ਘੜੀਆਂ ਦਿਨ ਰਾਤ ਦੀਆਂ ਰਹਿ ਗਈਆਂ। ਭਾਈ ਗੁਰਦਾਸ ਸਾਹਿਬ ਦੀ ਰਚਨਾ ਦੇ ਵਿੱਚ 60 ਘੜੀਆਂ ਲਿਖੀਆਂ ਹੋਈਆਂ ਤੇ ਇਸ ਕਰਕੇ ਇਹ ਕੁਝ ਸਮੇਂ ਕਬੀਰ ਇਹ ਘੜੀ ਆਧੀ ਘੜੀ ਆਧੀ ਹੋਣ ਤੇ ਆਦਿ ਭਗਤਨ ਸੇਤੀ ਗੋਸਤੇ ਜੋ ਕਿ ਨੇ ਸੋਲਾ। ਇਹ ਘੜੀ ਦਾ ਸਮਾਂ, ਪਲ ਦਾ ਸਮਾਂ, ਨਿਮਖ ਦਾ ਸਮਾਂ ਆਪ ਜੀ ਸੁਹਲੇ ਨਾਮ ਦੀ ਬਾਣੀ ਵਿੱਚ ਹਰ ਰੋਜ਼ ਪੜ੍ਹਦੇ ਹੋ, ਵਿਸਵੇ ਚੱਸਿਆ ਘੜੀਆ ਪਹਿਰਾ ਕੀਤੀ ਵਾਰੀ ਮਾਹੋ। ਦੇਖੋ ਇੱਕ ਤੁਕ ਦੇ ਵਿੱਚ ਕਿੱਡਾ ਗਿਆਨ ਸਤਿਗੁਰੂ ਨੇ ਸਮੇਂ ਦਾ ਦਿੱਤਾ ਹੈ। ਤੁਕ ਇੱਕ ਹੈ, ਗਿਆਨ ਕਿੰਨਾ ਹੈ ਸਮੇਂ ਦਾ। ਬੇ ਦਸ ਮਹਾ ਰੁੱਤੀ ਕੀਤੀ ਵਾਰ ਭਲੇ, ਇੱਕੋ ਹੀ ਤੁਕ ਦੇ ਤੁਖਾਰੀ ਰਾਗ ਚ ਕਿੱਡਾ ਗਿਆਨ ਦਿੱਤਾ ਹੈ ਸਮੇਂ ਦਾ। ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਇੱਕ ਇੱਕ ਤੁਕ ਦੇ ਵਿੱਚ ਬੜਾ ਕੁਛ ਸਤਿਗੁਰੂ ਮਹਾਰਾਜ ਨੇ ਲਿਖਿਆ ਤੇ ਗੁਰਬਾਣੀ ਦੇ ਅਰਥਾਂ ਤੋਂ ਬਿਨਾਂ ਬਾਤ ਸਮਝ ਨਹੀਂ ਆਏਗੀ। ਉੱਥੇ ਫਿਰ ਉਹਦੇ ਅਰਥ ਜ਼ਰੂਰ ਸਮਝੇ ਪੈਣਗੇ ਵੀ ਵਿਸ਼ਵਾ ਕਿਹਨੂੰ ਕਹਿੰਦੇ ਨੇ, ਚੱਸਾ ਕਿਹਨੂੰ ਕਹਿੰਦੇ ਨੇ, ਪਲ ਕਿਹਨੂੰ ਕਹਿੰਦੇ, ਘੜੀ ਕਿਹੜੀ, ਇਹ ਕਿਵੇਂ ਬਣਦਾ ਸੁਣੇ ਦੀ ਬਾਤ। ਅਗਲੀ ਗੱਲ ਬਾਅਦ ਚ ਕਰਦਾ, ਮੈਂ ਪਹਿਲਾਂ ਆਪ ਜੀ ਨੂੰ ਇਹੀ ਵਿਚਾਰ ਸਾਂਝੇ ਕਰ ਲਵਾਂ ਕਿ ਆਪਣੀਆਂ ਜਿਹੜੀਆਂ ਅੱਖਾਂ ਦੀਆਂ ਦੋਨੇ ਪਲਕਾਂ ਹਨ, ਉੱਪਰ ਵਾਲੀ ਪਲਕ ਔਰ ਹੇਠ ਵਾਲੀ ਪਲਕ, ਦੋਨੇ ਪਲਕਾਂ ਜਿਹੜੀਆਂ ਨੇ ਇਹ 10 ਕਿਸਮ ਦੀ ਪੌਣ ਹਵਾ ਜਿਹੜੀ ਹੈ ਸਾਡੇ ਸਰੀਰ ਦੇ 10 ਹਿੱਸਿਆਂ ਵਿੱਚ ਕਿਰਿਆ ਕਰ ਰਹੀ ਹੈ। ਉਹਦਾ ਅਸਥਾਨ ਔਰ ਕਿਰਿਆ ਵੱਖਰੀ ਹੋਣ ਕਰਕੇ ਇੱਕੋ ਹਵਾ ਦੇ 10 ਨਾਮ ਪਏ ਹੋਏ, ਪ੍ਰਾਣ ਸਮਾਨ ਉਦਾਨ ਬਿਆਨ ਆਦਿ। ਇਹ ਜਿਹੜੇ 5 ਪ੍ਰਾਣ ਹਨ, ਪ੍ਰਾਣ ਅਪਾਨ ਸਮਾਨ ਉਦਾਨ ਬਿਆਨ, 5 ਤਾਂ ਇਹ ਹੋ ਗਏ ਤੇ 5 ਹਨ ਉਪਪ੍ਰਾਣ, ਨਾਗ ਕੂਰਮ ਕਰਕਲ ਦੇਵ ਦੱਤ ਧਰੀਚਾ। ਇਹ ਸਾਡੇ ਸਰੀਰ ਦੇ 10 ਹਿੱਸਿਆਂ ਵਿੱਚ ਹੈ, ਇੱਕ ਪੌਣ ਇੱਕ ਕਿਰਿਆ ਕਰ ਰਹੀ ਹੈ। ਕੁਝ ਤਾਂ ਸਵਾਸਾਂ ਦੇ ਆਉਣ ਤੇ ਜਾਣ ਦੀ ਗਤੀ ਇਹ ਵੀ ਹਵਾ ਹੀ ਕਰ ਰਹੀ ਹੈ। ਤੇ ਇਸੇ ਤਰ੍ਹਾਂ ਜਿਹੜੀਆਂ ਅੱਖਾਂ ਅਸੀਂ ਝਮਕਦੇ ਹਾਂ, ਇਹ ਜਿਹੜੀ ਸਾਡੇ ਵਿੱਚ ਪੌਣ ਹਵਾ ਜਿਹੜੀ ਉਪਪ੍ਰਾਣ, ਇਹ ਉਪਪ੍ਰਾਣ ਦੇ ਵਿੱਚੋਂ ਇੱਕ ਪ੍ਰਾਣ ਹੈ ਜਿਹੜਾ ਅੱਖਾਂ ਨੂੰ ਮੇਲਦਾ ਹੈ ਤੇ ਅੱਖਾਂ ਨੂੰ ਖੋਲਦਾ। ਤੇ ਜਿੰਨੇ ਸਮੇਂ ਦੇ ਜੇ ਅੱਖਾਂ ਜਿਹੜੀਆਂ ਨੇ ਪਲਕਾਂ ਸਾਡੀਆਂ ਲੱਗ ਕੇ ਫੜਕ ਦੇ ਕੇ ਖੁੱਲ ਜਾਂਦੀਆਂ ਨੇ, ਉਨੇ ਕੁ ਸਮੇਂ ਨੂੰ ਨਿਮਕ ਪਿਆ, ਉਹ ਇੱਕ ਨਿਮਕ ਹੈ। ਤੇ ਕੁਝ ਸੰਸਕ੍ਰਿਤ ਗ੍ਰੰਥਾਂ ਵਿੱਚ ਐਸਾ ਵੀ ਪੜ੍ਹਨ ਨੂੰ ਮਿਲਿਆ ਕਿ ਅੱਗ ਢੱਕ ਦਾ ਸੁੱਕਾ ਪੱਤਾ ਪਿੱਪਲ ਦਾ ਲੈ ਕੇ ਸੂਈ ਆਪਣੇ ਘਾਤ ਵਿੱਚ ਲੈ ਕੇ ਜਿਸ ਵੇਲੇ ਉਹਦੇ ਵਿੱਚ ਥੋੜੀ ਜਿਹੀ ਤੇਜ਼ੀ ਨਾਲ ਮਾਰੋ, ਜਿਹੜੀ ਉਹ ਆਵਾਜ਼ ਦਿੰਦਾ ਕੜਕ ਦੇ ਕੇ, ਉਹ ਇੱਕ ਨਿਮਕ ਦਾ ਸੁਣਾ ਹੈ। ਸੰਸਕ੍ਰਿਤ ਗ੍ਰੰਥਾਂ 'ਚ ਐਸਾ ਵੀ ਮਿਲਦਾ ਹੈ। ਤੇ 15 ਨਿਮਕ ਇਕੱਠੇ ਕਰ ਲਈਏ ਤਾਂ ਇੱਕ ਵਿਸਵਾ ਬਣਦਾ ਹੈ, 15 ਵਿਸਵੇ ਇਕੱਠੇ ਕਰ ਲਈਏ ਤਾਂ ਇੱਕ ਚਸਾ ਬਣਦਾ ਹੈ, 30 ਚਸੇ ਇਕੱਠੇ ਕਰ ਲਈਏ ਤਾਂ ਇੱਕ ਪਲ ਬਣਦਾ ਹੈ, 60 ਪਲ ਇਕੱਠੇ ਕਰ ਲਈਏ ਤਾਂ ਇੱਕ ਘੜੀ ਬਣਦੀ ਹੈ, ਤੇ ਫਿਰ ਸਾਢੇ ਸੱਤ ਘੜੀਆਂ ਇਕੱਠੀਆਂ ਕਰੀਏ ਇੱਕ ਪੈਰ ਬਣਦਾ ਹੈ। ਇਹਨੂੰ ਕਹਿੰਦੇ ਵਿਸੂਏ ਚੱਸਿਆ ਘੜੀਆ ਪੈਰਾ ਤੀਤੀ ਵਾਰੀ ਬਾਹੋ। ਸਾਢੇ ਸੱਤ ਘੜੀਆਂ ਦਾ ਇੱਕ ਪੈਰ ਗੁਰਬਾਣੀ ਵਿੱਚ ਨਾਮਦੇਵ ਜੀ ਦੀ ਗੱਲ ਆਪ ਜੀ ਨੇ ਬਹੁਤ ਵਾਰ ਸੁਣੀ ਹੋਏਗੀ ਕਿ ਸਾਤ ਘੜੀ ਜਬ ਬੀਤੀ ਸੁਣੀ। ਸਾਢੇ ਸੱਤ ਘੜੀਆਂ ਦਾ ਪੈਰ ਹੁੰਦਾ, ਇੰਨੀ ਮੋਹਤ ਦਿੱਤੀ ਸੀ। ਉਹ ਤੋਂ ਬਾਅਦ ਨਾਮਦੇਵ ਨੂੰ ਸਜਾਏ ਮੌਤ ਸੀ, ਕਹਿੰਦਾ ਅਜੇ ਨੂੰ ਆਇਓ ਤੇਰੇ ਭਵਨ ਧੜੀ ਅੱਧੀ ਘੜੀ ਦੇ ਬੜ ਗਿਆ ਉਸ ਵੇਲੇ ਭਗਵਾਨ। ਸਾਢੇ ਸੱਤ ਘੜੀਆਂ ਦਾ ਇੱਕ ਪਹਿਰ ਤੇ ਚਾਰ ਪਹਿਰ ਦਾ ਦਿਨ ਤੇ ਚਾਰ ਪਹਿਰ ਦੀ ਰਾਤ। ਜਦੋਂ ਇਹ ਅੱਠ ਪਹਿਰ ਦਿਨ ਤੇ ਰਾਤ ਦੇ ਦੋਨੇ ਇਕੱਠੇ ਕਰ ਲਈਏ ਤਾਂ ਇਸ ਨੂੰ ਇੱਕ ਥਿੱਤ ਕਹਿੰਦੇ। ਇੱਕ ਥਿੱਤ ਵਿੱਚ ਦਿਨ ਤੇ ਰਾਤ ਦੋਨੇ ਆ ਗਏ, ਇੱਕ ਥਿੱਤ ਹੋ ਗਈ। ਤੇ ਫਿਰ ਸੱਤ ਦਿਨ ਇਕੱਠੇ ਕਰ ਲਈਏ ਇੱਕ ਉਦਾਹਰਤਾ ਬਣ ਜਾਂਦਾ, ਉਹ ਦੂਸਰੇ ਪਾਸੇ ਜਾਂਦੀ ਹੈ ਵਿਚਾਰ। ਤੇ ਇਸ ਤਰੀਕੇ ਦੇ ਨਾਲ ਜਦੋਂ ਪੰਦਰਾਂ ਦਿਨ ਇਕੱਠੇ ਕਰ ਲਈਏ ਤਾਂ ਫਿਰ ਇੱਕ ਪੱਖ ਬਣਦਾ, ਭਾਵੇਂ ਉਹ ਚਾਨਣਾ ਹੋ ਭਾਵੇਂ ਅੰਧੇਰ ਹੋ, ਸੁਦੀ ਅਰਬਦੀ ਜਿਹਨੂੰ ਕਹਿੰਦੇ ਆ। ਤੇ ਜਦੋਂ ਦੋ ਪੱਖ ਇਕੱਠੇ ਕਰ ਲਈਏ ਅੰਧੇਰ ਔਰ ਚਾਨਣ, ਫਿਰ ਇੱਕ ਮਾਹੋਂ ਹੋਇਆ, ਇੱਕ ਮਹੀਨਾ ਹੋਇਆ। ਫਿਰ ਦੋ ਮਹੀਨੇ ਇਕੱਠੇ ਕਰ ਲਈਏ ਤਾਂ ਇੱਕ ਰੁੱਤ ਬਣ ਗਈ ਹੈ, ਜਿਵੇਂ ਚੇਤ ਵਿਸਾਖ ਦੋ ਮਹੀਨੇ ਇਕੱਠੇ ਬਸੰਤ ਰੁੱਤ ਹੋ ਗਈ। ਜਿਹੜੀ ਹੁਣ ਰੁੱਤ ਚੱਲ ਰਹੀ ਹੈ ਇਹਨੂੰ ਗ੍ਰੀਖ ਰੁੱਤ ਕਹਿੰਦੇ ਨੇ। ਗ੍ਰੀਖ ਰੁੱਤ ਅੱਤ ਗਾਖੜੀ, ਬਹੁਤ ਕਰੜੀ ਰੁੱਤ ਮੰਨੀ ਹੈ ਇਹ। ਇਹਦੇ ਚ ਦੋ ਮਹੀਨੇ ਨੇ ਜੇਠ ਔਰ ਹਾੜ, ਦੋ ਮਹੀਨਿਆਂ ਦੀ ਇੱਕ ਰੁੱਤ ਹੈ। ਦੋ ਮਹੀਨਿਆਂ ਦੀ ਇੱਕ ਰੁੱਤ ਹੋ ਗਈ ਤੇ ਤਿੰਨ ਰੁੱਤਾਂ ਇਕੱਠੀਆਂ ਕਰ ਲਈਏ ਤਾਂ ਫਿਰ ਇੱਕ ਐਨ ਬਣਦਾ ਹੈ, ਦੁਖਣੈਣ ਉਤਰੈਣ। ਤੇ ਦੋ ਐਨ ਇਕੱਠੇ ਕਰ ਲਈਏ ਫਿਰ ਇੱਕ ਸਾਲ ਬਣਦਾ ਹੈ। ਇੱਕ ਸਾਲ ਦੇ ਚ ਬਾਰਾਂ ਮਹੀਨੇ ਹੁੰਦੇ ਨੇ, ਛੇ ਰੁੱਤਾਂ ਹੁੰਦੀਆਂ ਨੇ। ਬਾਰਾਂ ਸਾਲ ਇਕੱਠੇ ਹੋ ਜਾਣੇ ਇੱਕ ਕੁੰਭ ਬਣਦਾ। ਇਸ ਤਰ੍ਹਾਂ ਇਹ ਗਿਣਤੀ ਹੈ, ਵਿਸਵੇ ਚੱਸੇ ਘੜੀਆ ਵੈਰਾ ਤੀਤੀ ਵਾਰੀ ਮਾਹੋ। ਕਿ ਸਮਾਂ ਐਂ ਵੰਡਿਆ ਹੋਇਆ, ਐ ਮਨੁੱਖ ਤੂੰ ਇਹਦੇ ਵਿੱਚ ਇੱਕ ਘੜੀ ਸਤਸੰਗਤ ਵਿੱਚ ਜਾ। ਜੇ ਰੋਤਾ ਸਮਾਂ ਨਹੀਂ ਤਾਂ ਅੱਧੀ ਘੜੀ ਸੀ, ਸੁਣਦਾ ਸੀ ਕੋਈ ਗਿਆਨ ਦੀ ਗੱਲ, ਅੱਧੀ ਤੋਂ ਵੀ ਅੱਧੀ ਸਹੀ। ਪਰ ਹਰ ਰੋਜ਼ ਗੁਰਬਾਣੀ ਦੀ ਜਿਹੜੇ ਅਰਥਾਂ ਦੀ ਵਿਚਾਰ ਹੈ, ਗੁਰੂ ਨਾਨਕ ਦਾ ਉਪਦੇਸ਼ ਹੈ, ਉਹ ਹਰ ਰੋਜ਼ ਸੁਣ। ਇਹ ਨਹੀਂ ਵੀ ਇੱਕ ਦਿਨ ਸੁਣ, ਹਰ ਰੋਜ਼ ਸੁਣ, ਲਾਭ ਹੀ ਲਾਭ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਸੰਗਤ ਦੀ ਮਹਿਮਾ ਕਰਦਿਆਂ ਹੋਇਆਂ ਇੱਕ ਪਾਵਨ ਬਚਨ ਉਚਾਰਨ ਕੀਤਾ, ਕਹਿੰਦੇ ਜੈਸੇ ਬੋਝ ਭਰੀ ਨਾਗ ਆਂਗਲੀ ਦੋ ਬਾਹਰ ਹੋਏ, ਪਾਰ ਕਰੇ ਪੂਰ ਸਭ ਕੁਸਲ ਵਿਹਾਤ ਹੈ। ਭਾਈ ਸਾਹਿਬ ਕਹਿੰਦੇ ਨੇ ਨਾਗ ਨਾਮ ਬੇੜੀ ਦਾ ਹੈ, ਬੇੜੀ ਦੇ ਵਿੱਚ ਭਾਵੇਂ ਬੰਦੇ ਬੈਠੇ ਨੇ ਭਾਵੇਂ ਸਮਾਨ ਭਰ ਕੇ ਲੱਗਿਆ ਹੋਇਆ, ਬੋਝ ਦੀ ਭਰੀ ਹੋਈ ਬੇੜੀ ਪਾਣੀ ਵਿੱਚ ਚੱਲਦੀ ਹੈ। ਕਹਿੰਦੇ ਤਾਂ ਚੱਲਦੀ ਹੈ ਚਾਰ ਉਂਗਲ ਦੋ ਉਂਗਲ ਪਾਣੀ ਤੋਂ ਬਾਹਰ ਰਹਿੰਦੀ ਹੈ। ਜੈਸੇ ਬੋਝ ਭਰੀ ਨਾਵ ਆਂਗਲੀ ਤੋਂ ਬਾਹਰ ਹੋਏ, ਪਾਰ ਪਰੈ ਪੂਰ ਸਭ ਕੁਸਲ ਵਿਹਾਤ ਹੈ। ਜਿਹੜੇ ਉਹਦੇ ਵਿੱਚ ਬੈਠੇ ਨੇ ਉਹ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਚਲੇ ਜਾਂਦੇ ਨੇ, ਬੜੇ ਸੁੱਖ ਆਨੰਦ ਦੇ ਨਾਲ ਬੈਠਿਆਂ ਬਿਠਾਏ ਚਲੇ ਜਾਂਦੇ ਨੇ। ਉਹਨਾਂ ਨੂੰ ਪਾਣੀ ਦੀ ਡੂੰਘਾਈ ਦਾ, ਪਾਣੀ ਵਿੱਚ ਜੀਵ ਜੰਤੂਆਂ ਦਾ ਕੋਈ ਅਸਰ ਨਹੀਂ, ਕੋਈ ਕਤਰਾ ਹੀ ਨਹੀਂ, ਕਿਉਂਕਿ ਬੇੜੀ ਵਿੱਚ ਬੈਠੇ। ਬਸ ਇਸੇ ਤਰ੍ਹਾਂ ਆ ਸਾਰਾ ਸੰਸਾਰ ਹੈ ਜਿਹੜਾ, ਹਰ ਪਾਸੇ ਪਾਣੀ ਹੀ ਪਾਣੀ ਹੈ, ਪਦਾਰਥ ਹੀ ਪਦਾਰਥ ਹਨ। ਇਹਨਾਂ ਪਦਾਰਥਾਂ ਦੇ ਵਿੱਚ ਸਾਡੇ ਜੀਵਨ ਦੀ ਬੇੜੀ ਜਿਹੜੀ ਹੈ ਉਹ ਚੱਲ ਰਹੀ ਹੈ। ਜੇ ਤਾਂ ਪਦਾਰਥਾਂ ਦੇ ਪਾਣੀ ਦੇ ਵਿੱਚ ਸਾਰੀ ਉਡਬੋ ਰਹੀ, ਫਿਰ ਤਾਂ ਕੱਖ ਵੀ ਪੱਲੇ ਨਾ ਪਿਆ
खत्म होगी कहानी। फिर किनारा की होना है, मंज तहार च डुब गए। फिर जे अपने जीवन की बेड़ी कुछ घड़िया रब के नाम से सतसंगत वास्ते पदार्था के पानी तो उपर कर रही फिर बेड़ी अगले किनारे लग जाएगी। ये जीवन की बेड़ी तारन वास्ते ए बड़ा बोझ भरिया पुन्ना ते पापा का, कहते डुब जाएगा जे तरना चाहना है तो फिर अपनी जीवन की बेड़ी पदार्था के पानी तो थोड़ी जी उपर रख। उपराम होके चला इस बेड़ी नूं, जैसी बोझ परी नाल आंगली दो बाहर होए पार पर पूर सब कुशल विहात है। फिर हुण दूसरा प्रमाण देता बादशाह भाई गुरदास है, नहीं कोई दे सकता इन प्रमाण। जैसे एकाहारी एक करी पाक साल बैठ, भोजन के बिंजनाल स्वाद के आघात है। अगली धुप विच भाई साहब कहिंदे है जिस तरह एक टाइम भोजन छकन वाला जिहड़ा साधु है, कोई शरीरक कामकार नहीं है जिसनों, उहदे लई अठ पैरा भोजन दा विधान है कि 24 घंटिआं च अठ पैरां च इक वारी प्रसाद छक, दो वेले नहीं। जिहड़ा गृहस्थी है, कामकार करन वाला है, शरीर दे नाल शरीरक बल दी बहुत नित लोड़ पैंदी है ताकत दी, उहदे वास्ते दो वेले भोजन छकन दा विधान है। इस करके कहिंदे जैसे एकाहारी, एकाहारी का मतलब है जिहड़ा एक टाइम आहार करन वाला, यानी एक बारी भोजन खाण वाला है। उहदी मिसाल दिंदे आ कहिंदे जैसे एकाहारी एक घड़ी पाक साल बैठ, रसोई विच बह के एक घड़ी भोजन छकदा है, भोजन के व्यंजनां दे स्वाद के आघात है, दाल है, सब्जियां ने, कई कुछ पदार्थ बने हुए वखरे वखरे, जीव का स्वाद भी लैंदा है ते ओ आनंद भी मान रहा है ते पेट भी भर रहा, आघात है, रज जांदा है, भुख मिट जांदी है। एक घड़ी भोजन खाता ते 24 घंटे लई शरीर जिहड़ा है निरिष्ट पुष्ट हो गया। भाई साहब कहिंदे कि रूहानियत भोजन है, सतसंगत नूं रसोई मन के आ जाओ इहदे विच। एक घड़ी बह के अपना अखंड कीर्तन ते भोजन चूड़ा, लंगर चलै गुर शब्द, ए रसोई मन के आ, इहदे विच रूहानियत दा लंगर छक, लंगर चलै गुर शब्द, हर तोट ना आवै खटी रहै, ए भोजन छक। अठ पैरां लई आघात है, तेरी आत्मक तृप्ति हो जाएगी, तेनू आत्मक बल मिलेगा। इत्थे गुरु नानक की कृपा है, प्रताप रूप के अंदर विच संगत हर प्रवर्त दा बूझो शब्द विचार, शब्द की विचार करके तो कि संगत विच रब लभेगा बरते। हुण तीसरी मिसाल भाई साहब देंदे आ, जैसे राज द्वार जाए करत जुहार जन, एक करी पाछे देश भोगता हुए खात है। कहिंदे एक करी जाके किसी राजे महाराजे नूं पातशाह नूं नमस्कार कीती, पातशाह दे सन्मुख बैठिया, उहदे दर ते झोली अड़ी कि मैं गरीब हां, मेरी कोई रक्षा करने वाला नहीं, राजन मेरी कोई बांह फड़न वाला नहीं, ते राजा मेहरबान होके एक घड़ी दियां पुकारां सुन के कहिंदे उहनूं अनंत पदार्थ दे दिंदा, उहनूं जमीन दा टुकड़ा दे दिंदा, पुश्त दर पुश्त आनंद माणदा है, भोगता हुई खात है, आनंद माणदा है। इसे तरह पातशाह दा पातशाह गुरु है, सज्जन सच्चा पातशाह सिर साहां दे सवार। कहते इस दर ते एक घड़ी आके कोई पुकारा करे, कहते उस जीवन की तृप्ति मिलेगी। रूहानी का आनंद वह प्राप्त होगा जिहड़ा तरका विच भी जाके ए शरीर के त्यागण तो बाद भी घड़िया सत्संग की सहायता करेगा। आनंद माणेगा शरीर त्यागण तो बाद इन्हां घड़ियां का। एक भी हुणे आनंद माण दिओ, शरीर जिस दिन नहीं होएगा उस दिन भी यह घड़ियां आनंद देणगी। हुण अखीरली तो कहिंदे भाई साहिब, आठ ही पहर साठ घड़ी मैनू एक घड़ी। हुण पहर घड़ियां इह तां आप जी ने शुरू दे सुणे रहियां भी की होंदियां, आठ ही पहर साठ घड़ी मैनू एक घड़ी। केड़ी कबीर? एक घड़ी आदि घड़ी। आठ ही पैर साठ घड़ी में जो एक घड़ी साध समागम करे निज कर जात है। अगर कोई संगत करता है अपनी निज कर चले कैसे चला जाता है? गुरु नानक साहब जी के इतिहास में एक पावन वचन होता है कि गुरु नानक साहब चमासा कट्टण वास्ते एक उच्चा जथे सी उहदे ते सतगुरु रमणीक जी जगह वेख के मरदाने वाले नूं कह दिता कि इत्थे ही आसन ला दिओ, हुण समा कुछ चिर इत्थे बैठ के निवास करेंगे। पिंड तों बस्ती तों बाहर आ समा होया, सतगुरां ने उत्थे संगीत छेड़ देना, कीर्तन करना, कोई सुने ना सुने लोगों को सुनाने वास्ते कीर्तन नहीं सी गुरु बाबा जी का होंगे, अपने आनंद वास्ते होना हर के ही पै गया। जदों कथा प्रचार कीर्तन पाठ इस भावना के नाल जुड़ गया कि ये बदले दे विच कुछ लेना है, संसारक पदार्थ लेना है, भावें वह माया हो या फिर बड़ियाई। कुछ लोग ने जिहड़े माया का त्याग तो कर लेंदे है कि पैसे बिना कथा कीर्तन करन है तो विरले मुबारक है, पर कबीर साहब कहते हैं कोई बहुत बड़ी बात नहीं है। कबीर माया जी तो क्या पाया जो मान तजै न जाए, मान मुनि मुनबर गले मान सभी को खाए, ते खूह चो बच के खाते जी आ डिगा कितना फर्क रह गया, डिगया तो डिगे ही है, ऐ कुछ नहीं डिगया है डिग पाया बजा तो कोई नहीं हो। माया त्याग की हंकार ते दो तरह की बुद्ध है साढ़े अंदर जिहदी प्रेरणा नाल मनुख कुछ करता है। दो तरह, एक तो है विवेक बुद्ध। जे तो मनुख विवेक बुद्ध की प्रेरणा चा के कोई कम करेगा यदा कम सफला भी होगा, वह लाभ भी मिलेगा। विवेक बुद्ध अपने आप होंगे नहीं, विवेक बुद्ध सतगुर के पाई इतों मिलती है। विवेक बुद्ध का प्रेरिया होया भांडे भी मांजेगा, झाड़ू भी मारेगा, दान भी करेगा, पर जे कोई उन्होंने कहे भी बड़ी सेवा करता है तो अंदरों कहेगा कि नहीं पाए। यह तो मेरे गुरु नानक की बख्शिश होगी कि मेरा भला करने वास्ते गुरु मेरे को ऐसा ता करा रहा है कि मेरे पापी का भला करवाना है, तो इस करके मैं गुरु का धन्यवाद करता भी मेरे को भांडे मिलवा रहे हैं। वो नहीं कहता भी मैं माया जेड़ा अहम बुद्ध का प्रेरिया होया वह कहेगा हम किया हम करेंगे, मैं किया मैं करांगा, ये अहंग बुद्ध प्रेरणा करती है। अहंग बुद्ध की प्रेरणा का प्रेरिया होया जिहड़ा बंदा किसी गलत बंदे की प्रेरणा तो प्रभावित होकर कोई भी काम करता है भावे चंगा ही काम क्यों ना करे। कई गलत बंदे चंगा काम इसलिए कराते हैं भी थोड़ा जा दिखावा करना होंगे कि लोगों की गल चली जाए कि बंदा चंगा है। माड़े बंदे चंगे काम नहीं करते, लोगों से चंगा कमाने की इच्छा तो माड़े ने भी है, इस करके वो चंगे जिन्हें राजनीतिक लोग ने नेता लोग दिखावे वास्ते भी चंगे काम करते हैं, ये भी साधना के चरणों में बहते हैं, पर अंदर तो कोई नहीं, ये भी गुरु के चरणों में बहते हैं पर स्वार्थ अंदर कुछ होर होता है। ਜਦੋਂ ਅਹੰ ਬੁੱਧ ਦੀ ਪ੍ਰੇਰਨਾ ਦੇ ਨਾਲ ਕੋਈ ਵੀ ਕਰਮ ਕਰਦਾ ਹੈ, ਇਹ ਇਉਂ ਹੈ ਜਿਵੇਂ ਕੋਈ ਗਲਤ ਬੰਦੇ ਦੀ ਪ੍ਰੇਰਨਾ ਦੇ ਨਾਲ ਕੰਮ ਕਰੇ, ਉਹ ਇੱਕ ਦੋ ਚੰਗਾ ਕੰਮ ਕਰਕੇ ਕਈ ਕੰਮ ਉਹਦੇ ਵਿੱਚ ਹੀ ਗਲਤ ਕਰਾ ਲੈਂਦੇ ਨੇ ਉਹਨੇ। ਤੇ ਇਸ ਕਰਕੇ ਜਿਹੜਾ ਅਹੰ ਬੁੱਧ ਦੀ ਪ੍ਰੇਰਨਾ ਦੇ ਨਾਲ ਕੋਈ ਕਥਾ ਕਰਦਾ, ਕੀਰਤਨ ਕਰਦਾ, ਕਥਾ ਕਰਦਾ, ਕੀਰਤਨ ਕਰਦਾ, ਜਪ ਕਰਦਾ, ਤਪ ਕਰਦਾ, ਪੁੰਨ ਕਰਦਾ, ਪਰ ਅਹੰਗਵੇਦ ਦੀ ਪ੍ਰੇਰਨਾ ਨਾਲ, ਤੇ ਉਹ ਫਿਰ ਥਾਂ ਨਹੀਂ ਪੈਣਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ, ਦੇਵਾ ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਨਿਰਬਲ ਪਈ ਸਭ ਸੇ। ਅਖੇ ਖੀਰ ਬੜੀ ਸੋਹਣੀ ਸੀ, ਬਾਸਮਤੀ ਚੌਲ ਸੀ, ਦੁੱਧ ਵਿੱਚ ਰਿੰਨੀ ਹੋਈ ਸੀ, ਖੋਪਾ ਗਿਜਗਿਰੀ ਪਾਈ ਸੀ, ਸਾਰਾ ਕੁਛ ਚੰਗਾ ਸੀ, ਚੌਲ ਵੀ ਬਾਸਮਤੀ ਸੀ, ਪਰ ਪਿੱਛੋਂ ਇੱਕ ਮੁੱਠੀ ਸਵਾਹ ਦੀ ਪਾ ਲਈ, ਬਸ ਬਹੁਤ ਸਵਾਹ ਦੀ ਤਾਂ ਇੱਕ ਮੁੱਠੀ ਕਰਦੀ ਹੈ, ਸਾਰੇ ਕਾਸੇ ਨੂੰ ਮਰੀਆ ਪੇਟ ਕਰਦੇ। ਇਸੇ ਤਰ੍ਹਾਂ ਸਾਡੀ ਜਿਹੜੀ ਅਹੰ ਬੁੱਧ ਦੀ ਪ੍ਰੇਰਨਾ ਹੈ, ਉਹ ਸਵਾਹ ਦੀ ਮੁੱਠੀ ਪਾ ਦਿੰਦੀ ਹੈ ਪਿੱਛੋਂ ਲਿਆ ਕੇ। ਇਸ ਕਰਕੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਵੀ ਜਿਹੜਾ ਅਹੰ ਬੁੱਧ ਦੀ ਪ੍ਰੇਰਨਾ ਵਿੱਚ ਆ ਕੇ ਕੀਰਤਨ ਕਰਨਾ, ਉਹਦੇ ਵਿੱਚ ਮੈਂ ਮੇਰੀ ਦਾ ਭਾਵ ਹੁੰਦਾ ਹੈ। ਹਉਮੈ ਦੇ ਕੀ ਹੈ, ਮੈਂ ਔਰ ਮੇਰੀ ਦਾ ਸਬੰਧ ਭਾਵ ਨੂੰ ਹਉਮੈ ਕਹਿੰਦੇ, ਹਉ ਹੰਗਤਾ ਮੈਂ ਤੇ ਮੇਰੀ, ਇਹ ਦੋਨੇ ਮਿਲ ਜਾਣ ਹਉਮੈ ਹੋ ਜਾਂਦੀ ਹੈ, ਕਲੀ ਕਲੀ ਦਾ ਵੱਖਰਾ ਵੱਖਰਾ ਨਾਂ ਲਿਆ ਜਾਂਦਾ। ਤੇ ਜਦੋਂ ਹੰਗਤਾ ਦੇ ਵਿੱਚ ਆ ਕੇ ਕੋਈ ਅਸੀਂ ਪੁੰਨ ਕਰਾਂਗੇ ਤਾਂ ਉਸ ਵੇਲੇ ਅੰਦਰ ਤੋਂ ਵਿਚਾਰ ਹੋਏਗੀ ਵੀ ਮੇਰੀ ਵਡਿਆਈ ਹੋਵੇ, ਮੇਰੇ ਨਾਂ ਦੇ ਜਕਾਰੇ ਛੱਡੇ ਜਾਣ, ਮੇਰੇ ਨਾਂ ਦਾ ਇੱਕ ਪੱਥਰ ਲੱਗ ਜਾਏ ਜਿਹੜਾ ਹਰ ਰੋਜ਼ ਹੋਰ ਕੋਈ ਪੜ੍ਹੇ ਨਾ ਪੜ੍ਹੇ ਪਰ ਮੈਂ ਜ਼ਰੂਰ ਇੱਕ ਵਾਰੀ ਆ ਕੇ ਪੜ੍ਹ ਲਿਆ ਕਰਾਂ ਵੀ ਆਹ ਦੇਖੋ ਜੀ ਗੁਰਦੁਆਰੇ ਇੰਨਾ ਦਾਨ ਕੀਤਾ ਸੀ, ਮੈਂ ਕੀ ਹੋ ਰਿਹਾ, ਇੱਕ ਸੌਦਾ ਹੋ ਰਿਹਾ, ਇੱਕ ਬਣਜ ਹੋ ਰਿਹਾ, ਪੈਸਿਆਂ ਦੇ ਵੱਡੇ ਆਪਣੀ ਵਡਿਆਈ ਖਰੀਦੀ ਹੈ ਤੇ ਉਹ ਵਡਿਆਈ ਮਿਲ ਰਹੀ ਹੈ, ਪਰ ਲੋਕ ਵਾਸਤੇ ਕੀ ਹੈ, ਫੋਟੀ ਕੋਟੀ ਵਿੱਚ। ਕੀਰਤਨ ਕਰਨ ਵੇਲੇ ਅਗਰ ਕੀਰਤਨੀਏ ਦੇ ਮਨ ਵਿੱਚ ਐਸੀ ਬਾਤ ਹੈ ਵੀ ਲੋਕ ਕਹਿਣਗੇ ਵਾਹ ਬਈ ਵਾਹ, ਐਸਾ ਕੀਰਤਨ ਕੀਤਾ, ਐਸੀ ਕਥਾ ਕੀਤੀ ਹੈ, ਤੇਰੇ ਵਰਗੀ ਤਾਂ ਕਥਾ ਕਿਸੇ ਦੇ ਨਹੀਂ ਕਰੂੰਗੀ, ਇਹ ਵੀ ਇੱਕ ਖਿਮਾ ਕਰਨੀ ਦੁਪਾਰ ਹੋਵੇਗਾ ਕਿ ਵਡਿਆਈ ਵਾਸਤੇ ਬੋਲਿਆ ਜਾਂ ਮਾਇਆ ਵਾਸਤੇ ਬੋਲਿਆ, ਇਹ ਫਿਰ ਥਾਂ ਹੀ ਨਹੀਂ ਪਏਗਾ। ਹੰਗਤਾ ਤੋਂ ਰਹਿਤ ਹੋ ਕੇ ਪਿਆਰ ਵਿੱਚ ਭਿੱਜ ਗਏ, ਜੈਸੇ ਗੁਰੂ ਨਾਨਕ ਨੇ ਆਪਣੇ ਨਿਰਮਲ ਪੰਥ ਵਿੱਚ ਕਥਾ ਕੀਰਤਨ ਦਾ ਵਾਹ ਚਲਾਇਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਪਿੰਡਾਂ ਵਾਲੇ, ਉਹਨਾਂ ਦਾ ਵਚਨ ਹੈ, ਕਹਿੰਦੇ ਭਾਈ ਗੁਰਬਾਣੀ ਜਿਹੜੀ ਹੈ ਮੋਹ ਭੋਗ ਦੀ ਦਾਤੀ ਹੈ, ਗੁਰਬਾਣੀ ਪੜ੍ਹਨ ਵਾਲੇ ਨੂੰ ਮੁਕਤੀ ਵੀ ਮਿਲੇਗੀ ਔਰ ਗੁਰਬਾਣੀ ਪੜ੍ਹਨ ਵਾਲਾ ਕਦੀ ਭੁੱਖਾ ਵੀ ਨਹੀਂ ਮਰੇਗਾ। ਪਰ ਐ ਰਿਖਵਾ ਐ ਰਿਖਵਾਦ ਨਾ ਕੀਜੈ ਰੇ ਮਨ ਸੁਪਿਰਦ ਕਰ ਲੀਜੈ, ਐ ਰਿਖਵਾਦ ਨਾ ਕੀਜੈ, ਖੁਸ਼ੀ ਕਵੀ ਨਾ ਕਰ, ਸ਼ੁਕਰ ਕਰਕੇ ਲੈ ਜੋ ਮਿਲਦਾ, ਸ਼ੁਕਰ ਕਰਕੇ ਜੋ ਮਿਲਿਆ ਬਹੁਤ ਹੈ, ਕਾਫੀ ਹੈ, ਥੋੜਾ ਨਹੀਂ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਇੱਥੇ ਬਹਿ ਗਏ, ਉੱਥੇ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖਾਂ ਨੂੰ ਹੰਗਤਾ ਤੋਂ ਰਹਿਤ ਹੋ ਕੇ, ਹੁਣ ਹੰਗਤਾ ਦਾ ਪ੍ਰੇਰਿਆ ਹੋਇਆ ਕਹੇ ਕਹੇਗਾ ਵੀ ਮੈਂ ਕਥਾ ਕੰਧਾਂ ਨੂੰ ਸੁਣਾ, ਮੈਂ ਇੱਥੇ ਆਇਆ ਤਾਂ ਹੈ ਨਹੀਂ ਕੋਈ ਸੁਣਨ ਵਾਲਾ, ਕੀਰਤਨ ਕਿਹਨੂੰ ਸੁਣਾਵਾਂ ਮੈਂ। ਜਿਹੜਾ ਵਿਵੇਕਬੋਧ ਦਾ ਪ੍ਰੇਰਿਆ ਉਹ ਕਹਿੰਦਾ ਮੇਰੀ ਸਾਈ ਦੇ ਨਾਲ ਮੇਰੀ ਆਵਾਜ਼ ਉਹ ਸੁਣ ਰਿਹਾ ਹੈ, ਸਤ ਸੁਣਦਾ ਸਤ ਵੇਖਦਾ, ਮੈਂ ਲੋਕਾਂ ਨੂੰ ਮੈਂ ਲੋਕਾਂ ਤੋਂ ਕੀ ਲੈਣਾ, ਹਾਂ ਲੋਕ ਆ ਕੇ ਸੁਣ ਜਾਣ ਇਹ ਬਾਤ ਵੱਖਰੀ ਹੋਏਗੀ, ਲੇਕਿਨ ਮੈਂ ਤਾਂ ਆਪਣੇ ਸਾਈ ਦੇ ਕੋਲ ਆ ਗਿਆ। ਜਦੋਂ ਕੋਈ ਪਤੀ ਵਰਤਾ ਔਰਤ ਆਪਣੇ ਪਤੀ ਨੂੰ ਯਾਦ ਕਰਦੀ ਹੈ, ਉਹਨੂੰ ਕਦੀ ਨਹੀਂ ਲੋੜ ਪੈਂਦੀ ਵੀ 10-20 ਬੀਬੀਆਂ ਮੇਰੇ ਕੋਲ ਬੈਠੀਆਂ ਹੋਣ ਤਾਂ ਮੈਂ ਆਪਣੇ ਪਤੀ ਨੂੰ ਯਾਦ ਕਰਨਾ, ਕਦੀ ਵੀ ਨਹੀਂ ਐਸਾ ਹੋਇਆ। ਉੱਥੇ ਇਕਾਂਤ ਵਿੱਚ ਬਹਿ ਕੇ ਇਕੱਲੀ ਬਹਿ ਬਹਿ ਕੇ ਹੰਝੂ ਆਉਂਦੀ ਹੈ ਆਪਣੇ ਪਤੀ ਨੂੰ ਯਾਦ ਕਰਕੇ, ਮਨੇ ਮਨ ਆਪਣੇ ਪਤੀ ਦੀ ਮੂਰਤ ਹਿਰਦੇ 'ਚ ਵਸਾਉਂਦੀ ਹੈ। ਇਸੇ ਤਰ੍ਹਾਂ ਗੁਰੂ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸੋਧ ਮੰਤਰ ਬੈਰਾਗੀ ਦੀ ਗੁਰੂ। ਤੇ ਗੁਰੂ ਨਾਨਕ ਸਾਹਿਬ ਇਹ ਸਿੱਖਾਂ ਨੂੰ ਸਬਕ ਦੇ ਰਹੇ ਹੈ, ਪੂਰਨੇ ਪਾ ਰਹੇ ਹੈ ਕਿ ਕਿਤੇ ਕੋਈ ਸੁਭਾਵਕ ਹੀ ਅੰਮ੍ਰਿਤ ਵੇਲੇ ਰਾਹੀ ਘੋੜ ਨਹੀਂ ਗੁਜ਼ਰ ਰਿਹਾ ਸੀ। ਜ਼ਿਮੀਂਦਾਰ ਸੀ, ਇਹ ਬਹੁਤਾ ਵੱਡਾ ਜ਼ਿਮੀਂਦਾਰ ਨਹੀਂ, ਛੋਟਾ ਸੀ, ਕੰਨਾਂ 'ਚ ਆਵਾਜ਼ ਪਈ, ਉਸ ਆਵਾਜ਼ ਨੇ ਬੰਨ ਲਿਆ। ਕੋਈ ਬਾਤ ਬਹੁਤੀ ਸਮਝ ਨਹੀਂ ਸੀ ਆਉਂਦੀ, ਕੋਈ ਆਉਂਦੀ ਸੀ ਕੋਈ ਨਹੀਂ ਸੀ ਆਉਂਦੀ, ਪਰ ਰਸਦਾਇਕ ਆਵਾਜ਼ ਨੇ ਮੈਗਨੇਟਿਕ ਸ਼ਕਤੀ ਜਿਹੜੀ ਆਵਾਜ਼ ਰਾਹੀਂ ਮਨ ਖਿੱਚ ਲਿਆ ਤੇ ਬੈਠ ਗਏ, ਬੈਠ ਕੇ ਉੱਠਣ ਨੂੰ ਫਿਰ ਜੀ ਨਹੀਂ ਕਰਿਆ। ਦੇਖੋ ਅਕਾਲ ਪੁਰਖ ਦਾ ਸਰੂਪ ਧੁਰਾਂ ਦੀ ਬਾਣੀ ਤੇ ਗਾਇਨ ਕਰਨ ਵਾਲਾ ਗੁਰੂ ਨਾਨਕ ਵਾਹਿਗੁਰੂ ਕਿਰਪਾ ਕਰੇ ਪਏ ਤੇ ਬਹੁਤ ਸਾਰੇ ਐਸੇ ਪ੍ਰਸੰਗ ਮਿਲਦੇ ਆ ਕਿ ਅਕਬਰ ਦੇ ਜ਼ਮਾਨੇ ਦੇ ਅੰਦਰ ਤੇ ਕੁਝ ਐਸੀ ਇੱਕ ਇਹ ਮੁਲਕ ਖਾਨਦਾਨ ਦੇ ਅੰਦਰ ਘਟਨਾ ਮਿਲਦੀ ਆ ਕਿ ਬਹੁਤ ਵੱਡਾ ਇਹਨੂੰ ਸ਼ੌਕ ਸੀ ਰਾਗ ਦਾ, ਸੰਗੀਤ ਦਾ। ਇਹਦੇ ਬੜੀ ਚੋਟੀ ਦੇ ਗਵੱਈਏ ਰੱਖੇ ਹੋਏ ਸੀ ਨੌ, ਉਹਨਾਂ ਨੌ ਦੇ ਵਿੱਚ ਇੱਕ ਤਾਨਸੇਨ ਵੀ ਸੀ। ਇਹ ਪਹਿਲਾ ਬ੍ਰਾਹਮਣ ਸੀ, ਫਿਰ ਧਰਮ ਬਦਲ ਕੇ ਇਹ ਮੁਸਲਮਾਨ ਬਣ ਗਿਆ ਸੀ ਤੇ ਤਾਨਸੇਨ ਨੇ ਇੱਕ ਦਿਨ ਰਾਗ ਲੱਭਿਆ। ਇੰਨਾ ਸੁੰਦਰ ਰਾਗ ਨੇ ਮੋਹਿਤ ਕਰ ਲਿਆ ਇਸਨੂੰ ਅਕਬਰ ਨੂੰ, ਤੇ ਅਕਬਰ ਨੂੰ ਐਸਾ ਮਨ ਚ ਉਛਾਲਾ ਹੈ ਵੀ 900,000 ਦਾ ਹਾਰ ਤਾਨਸੇਨ ਦੇ ਗਲ ਵਿੱਚ ਪਾ। ਰਾਜਿਆਂ ਦੇ ਘਰ ਵਿੱਚ 900,000 ਹਾਰਾਂ ਦੀ ਬੜੀ ਪਰੰਪਰਾ ਰਹੀ ਤੇ ਉਸ ਤੋਂ ਬਾਅਦ ਜਦੋਂ ਸਭਾ ਸਮਾਪਤ ਹੋ ਗਈ, ਤਾਨਸੇਨ ਨੂੰ ਕੋਲ ਬੁਲਾ ਕੇ ਅਕਬਰ ਪੁੱਛਦਾ ਹੈ ਤਾਨਸੇਨ ਵੀ ਅੱਜ ਤੱਕ ਕਦੀ ਮਨ ਦੇ ਵਿੱਚ ਇਹ ਖਿਆਲ ਨਹੀਂ ਸੀ ਆਇਆ ਕਿਉਂਕਿ ਅੱਜ ਤਾਂ ਤੈ ਮੇਰਾ ਦਿਲ ਹੀ ਮੋਹ ਲਿਆ ਤੇ ਅੱਜ ਮੈਨੂੰ ਮੇਰਾ ਜੀ ਕਰਦਾ ਮੈਂ ਤੈਨੂੰ ਪੁੱਛਾਂ ਵੀ ਸੱਜਣਾ ਤੇਰਾ ਉਸਤਾਦ ਕੌਣ ਸੀ ਜਿਹਨੇ ਤੈਨੂੰ ਰਾਗ ਸਿਖਾਇਆ, ਕੌਣ ਹੈ ਤੇਰਾ ਉਸਤਾਦ, ਕਿੰਨਾ ਅਲੱਗ ਅਰਜੀ ਦਾ ਤੈਨੂੰ ਗਵੱਈਆ ਬਣਾਉਣ ਵਾਲਾ, ਅਗਰ ਤੇਰਾ ਮੁਰਸ਼ਿਦ ਵੀ ਹੋਊਗਾ ਨਾ ਕੋਈ। ਕਹਿੰਦੇ ਹਾਂ ਅਕਬਰ, ਬਾਜ ਮੁਰਸ਼ਿਦ ਦਾ ਰਾਹ ਨਹੀਂ ਹੱਥ ਆਉਂਦੇ, ਮੇਰਾ ਮੁਰਸ਼ਿਦ ਹੈ ਜਿਹਦੇ ਕੋਲ ਮੈਂ ਸਿੱਖਿਆ। ਕੌਣ ਹੈ? ਕਹਿੰਦੇ ਜੀ ਇੱਕ ਮਹਾਂਪੁਰਸ਼ ਹੈ, ਸੰਤ ਹੈ। ਅੱਛਾ, ਸੰਤ ਤੇ ਗਵੱਈਆ? ਕਹਿੰਦੇ ਜੀ ਉਹ ਇਹੋ ਜਿਹਾ ਗਵੱਈਆ ਨਹੀਂ ਚਾਹੀਦਾ ਜੈਸੇ, ਉਹ ਰੂਹਾਨੀਅਤ ਗਵੱਈਆ ਹੈ। ਕਹਿੰਦੇ ਨਾ ਕੀ ਹੈ ਉਸਦਾ? ਕਹਿੰਦੇ ਜੀ ਨਾ ਹਰੀਦਾਸ ਹੈ। ਅਕਬਰ ਕਹਿਣ ਲੱਗਾ ਫਿਰ ਇਸ ਤਰ੍ਹਾਂ ਕਰ ਲਈ ਤਾਨਸੇਨ, ਮੇਰਾ ਜੀ ਕਰਦਾ ਤੇਰੇ ਉਸਤਾਦ ਦੇ ਦਰਸ਼ਨ ਕਰਾਂ, ਵੀ ਜਾ ਕੱਲ ਨੂੰ ਆਪਣੇ ਉਸਤਾਦ ਨੂੰ ਸੱਦ ਕੇ ਲਿਆ ਮੇਰੇ ਕੋਲ। ਕਹਿੰਦੇ ਬਾਦਸ਼ਾਹ ਖਿਮਾ ਕਰਨਾ, ਮੇਰਾ ਉਸਤਾਦ ਨਹੀਂ ਆਏਗਾ। ਕਹਿੰਦੇ ਕਿਉਂ? ਇਹ ਸੰਸਾਰ ਵਿੱਚ ਨਹੀਂ ਹੈ? ਕਹਿੰਦੇ ਸੰਸਾਰ ਚ ਹੈ, ਅਰ ਇੱਥੇ ਦਿੱਲੀ ਜਮਨਾ ਦੇ ਕਿਨਾਰੇ ਤੇ ਰਹਿੰਦਾ, ਬਿਲਕੁਲ ਨੇੜੇ, ਦੂਰ ਨਹੀਂ ਹੈ, ਫਿਰ ਕਿਉਂ ਨਹੀਂ ਆ ਸਕਦਾ? ਕਹਿੰਦੇ ਜੀ ਇਸ ਲਈ ਨਹੀਂ ਆ ਸਕਦਾ ਵੀ ਉਹ ਨਾਮ ਦਾ ਰਸੀਆ ਬੰਦਗੀ ਵਾਲਾ ਮਹਾਂਪੁਰਸ਼ ਹੈ, ਜਿਹੜਾ ਨਾਮ ਦਾ ਰਸੀਆ ਹੁੰਦਾ ਉਹ ਬੇਪਰਵਾਹ ਹੁੰਦਾ ਹੈ, ਬੇਪਰਵਾਹ ਸਦਾ ਰੰਗ ਹਰ ਕੇ ਉਹ ਰੱਬ ਦਾ ਰੰਗ ਚੜਿਆ ਹੋਇਆ ਪੂਰਾ, ਪਰਵਾਹ ਨਹੀਂ ਕਿਸੇ ਤੇਰੀ, ਬਾਦ ਸੱਚੇ ਨਾ ਆਏ ਉਹਨੂੰ ਕੀ ਪਰਵਾਹ, ਬਾਦਸ਼ਾਹ ਤੇ ਕੰਗਾਲ ਉਹਦੀ ਦ੍ਰਿਸ਼ਟੀ ਇੱਕ ਸਾਰ, ਇਸ ਲਈ ਤੇਰੇ ਸਦੇ ਤੇ ਨਹੀਂ ਆਏ। ਬਾਦਸ਼ਾਹ ਤੇ ਹੋਰ ਪ੍ਰਭਾਵ ਪਿਆ ਵੀ ਏਡਾ ਬੇਮੁਹਤਾਜ, ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਉਹ ਮੁਹਤਾਜਗੀ ਨਹੀਂ ਕਰਦੇ, ਮੁਸ਼ਾਦਗੀ ਨਹੀਂ ਕਰਦੇ ਕਿਸੇ। ਕਹਿਣ ਲੱਗਾ ਵੀ ਚੰਗਾ ਐਸਾ ਕਰ ਫਿਰ, ਜੇ ਉਹ ਨਹੀਂ ਆ ਸਕਦਾ ਤਾਂ ਮੈਂ ਚੱਲਾਂ। ਕਹਿੰਦੇ ਬਾਦਸ਼ਾਹ ਕੋਈ ਫਾਇਦਾ ਨਹੀਂ ਤੇਰੇ ਜਾਣ ਦਾ, ਉਹ ਰਾਜਸੀ ਬੰਦਿਆਂ ਨੂੰ ਮਿਲਦਾ ਨਹੀਂ, ਰਜੋਗੁਣ ਬਿਰਤੀ ਵਾਲਿਆਂ ਰਾਜਿਆਂ ਨੂੰ ਨਾ ਦਰਸ਼ਨ ਦਿੰਦਾ ਤੇ ਨਾ ਕਰਦਾ ਉਹਨਾਂ ਦੇ। ਸੋਚਿਆ ਵੀ ਆਹ ਤਾਂ ਬੜੀ ਇੱਕ ਅਜੀਬ ਗੱਲ ਬਣਦੀ, ਸੰਤ ਹੋਵੇ ਐਸਾ ਏਡਾ। ਕਹਿਣ ਲੱਗਾ ਵੀ ਫਿਰ ਤਾਂ ਮੈਂ ਉਹਦੇ ਦਰਸ਼ਨ ਜ਼ਰੂਰ ਕਰਾਂ, ਮੇਰੇ ਰਾਜ ਵਿੱਚ ਐਸਾ ਅੱਲਾ ਤਾਲਾ ਨੂੰ ਮਿਲਿਆ ਹੋਇਆ ਫਕੀਰ ਤੇ ਮੈਂ ਉਹਦੇ ਦਰਸ਼ਨ, ਫਿਰ ਮੈਨੂੰ ਕੋਈ ਯੁਗ ਦੱਸ ਵੀ ਕੀ ਹੈ, ਤੂੰ ਹੀ ਦੱਸ ਵੀ ਕੀ ਹੈ। ਕਹਿੰਦੇ ਜੀ ਇੱਕੋ ਯੁਗ ਹੈ ਕਿ ਜਿਸ ਵੇਲੇ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਨਹਾਉਣ ਵਾਸਤੇ ਜਾਂਦਾ ਮੇਰਾ ਉਸਤਾਦ ਜਮਨਾ ਵਿੱਚ, ਕਿਤੇ ਚਾਂਦਨੀ ਰਾਤ ਹੋਵੇ ਪੂਰੀ ਖਿੜੀ ਹੋਏ ਜਿਹਦੇ ਚ ਚਿਹਰਾ ਚੰਗੀ ਤਰ੍ਹਾਂ ਦਿਸ ਜਾਵੇ, ਤੇ ਜਦੋਂ ਮਹਾਤਮਾ ਜੀ ਇਸ਼ਨਾਨ ਕਰਨ ਜਾਣ ਤੇ ਉਹਨਾਂ ਦੇ ਜਾਂਦਿਆਂ ਦੇ ਔਰ ਉਹਨਾਂ ਦੇ ਆਉਂਦਿਆਂ ਦੇ तेनू दर्शन हो सकते ने, पर ख्याल करी भी एवं कितने नट के पैर पूरे हाथ लाने की खेचल ना करी भी वह फिर मेरी ना कि खिचाई हो जाए भी तान सिंह तैं दस्या इस करके तू दर्शन कर सक। कहते अकबर ने भेष बदल लिया, बादशाह सी ते उपन जा रही थी सर, ते तान सैन का भी भेष बदल लिया। जेड़े समय का पता सी भी ये अमृत वेले महात्मा जी स्नान कर जाते हैं, पहर रात रही सवा पहर रात रही कुटिया का दरवाजा खुलिया, तान सैन ने बादशाह सावधान कर दिता भी महात्मा जी बाहर निकल रहे हैं। जदों सहजे सहजे तुरे जाते जाद्या थोड़ी जी झलक दर्शन की पई, आत्मा बड़ा आनंद आया, दर्शन बिठे लहर बजोगा जी, वो दर्शन पेग ताप तरी पहुंचे, बहुत बड़ा लाभ है। नाम का तो लाभ है ही ना, जपन वाले के दर्शन का बड़ा लाभ। इशनान किया कमरों में, इशनान करद्या करद्या जप जी का पाठ उच्चे उच्चे पढ़ना शुरू कर दिता। पाशा पूछते कि कैसी आवाज आ रही है, कहते ये मेरे मुर्शिद तुसी जिन्हों कलाम कहते हो, अल्लाह की कलाम कहते हो, असि इन गुरबाणी कहा जाता है, भी ये बाणी है, बाणी का जाप करता है, ये बड़ी गुरुआ की बाणी है, तुसी बोलो ना आनंद माणो। वो फिर वापस मुड़े, चंद्रमा के उस चानने के विच एक तो चंद्रमा का मिठास, दूसरा महापुरुष के चेहरे का मिठास, दो मिठास कट्ठे हो गए, राजे का मन जिहड़ा रस नाल गड़च हो गया, भर गया। महात्मा जी अंदर गए कि कुंडी ला लिया, इच्छे हौली देख के कहते हैं तानसेन भी ये इच्छा तो पूरी हो गई, दर्शन तो हो गए, चलो वचन विलास करने की इच्छा सी नहीं सी ना सी, पर दर्शन हो गए। पर जेड़ा संगीत मैं तेरे को सुनना है, जे कि संगीत तेरे उस्ताद दे को सुनना नसीब हो जाए, कहते बादशाह इंतजार करो भी ये किसी के कहने पर तो कीर्तन नहीं करते, जे लहर उठ खड़ी तो हो सकता है भी ये कीर्तन भी सुना दे। बैठा रहा आस धार के, पहला उन्होंने रज के अपना निर्नेम किया बाणी का, उस तो बाद उन्होंने साज सुर किया, संडा चकिया सुर किया, जो तारा के हाथ रखिया बादशाह भी बड़ी खुशी हुई, तो तान सन कह लगे जी अपनी झोली में खैर पै गई, तो हूँ सुना के अंदर एक भी स्रोता नहीं जिते कीर्तन शुरू होने लगा। जिस वेले पूरे रस में आके ऐन समय के राग न अलापया, कीर्तन दियां सुरां पईयां ते बादशाह दा मन एकागर हो के, उहदी सुरत कट्ठी हो के, शब्द दे रस ने और संगीत दे रस ने इन्ना काबू कर लिया ते बादशाह बेहोश हो के धरती ते डिग पिया, होश गवा बैठा, बेहोश हो गया, सुरत चढ़ गई शब्द दे नाल, शरीर भी खुश हो जी गया, उधर बहुत घोटाला हो गया। महात्मा जी ने कीर्तन बंद कर दिता, तो जदों कीर्तन बंद होया तो बादशाह नूं हलाया, तां सैने कहण लगा बादशाह उठो दिन चढ़ जाएगा, कोई सियाण लेगा अपन अनंत हो जाऊ, जे किसी ने सियाण लिया फिर भी चाहे भेष बदल के आया, जिहड़ा सियाणा जांदा हुंदा है आप मूँह नहीं रहेगा कि चलिए उठो उठो उठाया। तां सैन मैं कोई कहना चाहुंदा, कहिंदे जी महलां च जाके कहो, हुण गल करन दा समां नहीं, तुरे गए महलां च पहुंच गए। बादशाह दे विच काफी परिवर्तन आया होया, ते तान सैन नूं फिर सद्या कि तान सैन मैं इक गल पुछणी चाहुंदा, ये मेरे कोल नौ रतन मैं खिताब दित्ते होए ना, उन्हां नौ रतन च तू भी इक गवैया नौ रतनां च रतन है, बाकी दे गवैया नौ तेरे संगीत ने मेरे ते असर कीता, पर मैनूं सजना एक गल दस, ये नौ गवैया चो कितें एक दिन भी मैनूं बेहोशी नहीं आई, जो कुछ तेरी उस्ताद तो सुन के आया मेरे नाल कदी नहीं होया, ये की होया जो मेरे नाल होया, कृपा करके मैं दस। राग हो गई है कहते जी, राग हो गई तो फिर फर्क की है, कहते जी फर्क गाने वाले की ਕਹਿੰਦਾ ਬਾਦਸ਼ਾਹ ਮੈਂ ਜਾਂ ਮੇਰੇ ਸਾਥੀ ਜਦੋਂ ਅਸੀਂ ਗਾਇਨ ਕਰਦੇ ਹਾਂ ਅਸੀਂ ਤੈਨੂੰ ਮੁੱਖ ਰੱਖ ਕੇ ਗਾਇਨ ਕਰਦੇ ਹਾਂ ਵੀ ਬਾਦਸ਼ਾਹ ਖੁਸ਼ ਹੋ ਜਾਵੇ, ਬਾਦਸ਼ਾਹ ਦੇ ਸੁਣਨ ਵਾਲੇ ਸਰੋਤੇ ਖੁਸ਼ ਹੋ ਜਾਣ, ਸਾਡੀ ਸੁਰਤ ਤਾਂ ਬੰਦਿਆਂ ਵਿੱਚ ਲੋਕ ਭਾਸ਼ਾ ਚ ਵਸੀ ਹੋਈ। ਔਰ ਮੇਰੇ ਉਸਤਾਦ ਨੇ ਜਿਹੜਾ ਕੀਰਤਨ ਕੀਤਾ ਉਹਦੀ ਸੁਰਤ ਸਿੱਧੀ ਨਿਰੰਕਾਰ ਨਾਲ ਜੁੜੀ ਹੋਈ ਹੈ, ਇਸ ਕਰਕੇ ਜਾਦੂ ਵਰਗਾ ਅਸਰ ਉਹਦਾ ਹੋਇਆ, ਕਿਉਂਕਿ ਉਹਨੂੰ ਨਾ ਵਡਿਆਈ ਚਾਹੀਦੀ ਹੈ ਨਾ ਮਾਇਆ ਚਾਹੀਦੀ, ਉਹ ਤਾਂ ਦੋਨਾਂ ਤੋਂ ਉੱਪਰ ਹੈ, ਉਹ ਤਾਂ ਵਿਵੇਕ ਬੁੱਧ ਦਾ ਪ੍ਰੇਰਿਆ ਹੋਇਆ ਕੀਰਤਨ ਕਰ ਰਿਹਾ। ਇਹ ਕੀਰਤਨ ਕੀਰਤਨ ਨਹੀਂ, ਇਹ ਕੀਰਤਨ ਬੰਦਗੀ ਹੈ ਜੋ ਬੜਾ ਉਸਤਾਦ ਕਰਦਾ। ਅੱਛਾ ਵੀ ਕਾਂਸਨ ਇਉਂ ਦੱਸ ਵੀ ਤੇਰੇ ਉਸਤਾਦ ਦਾ ਉਸਤਾਦ ਕਿਹੜਾ, ਇਹਦਾ ਮਤਲਬ ਉਹਦੀ ਇਹਦੇ ਨਾਲ ਵੀ ਤਰੱਕੀ ਹੋਊਗੀ ਨਾ? ਕਹਿੰਦਾ ਜੀ ਬਿਲਕੁਲ, ਇਹਦੇ ਜੀ ਕੋਈ ਦੌਰਾ ਨਹੀਂ, ਉਹ ਇਹਦੇ ਨਾਲ ਵੀ ਅੱਗੇ ਸੀ। ਕਹਿੰਦੇ ਉਹ ਕੌਣ ਸੀ? ਕਹਿੰਦੇ ਬਾਦਸ਼ਾਹ ਉਹ ਤੁਹਾਡੀ ਜਾਤੀ ਦੇ ਵਿੱਚੋਂ ਸੀ, ਉਹ ਇਸਲਾਮ ਦੇ ਵਿੱਚੋਂ ਸੀ। ਕਹਿੰਦੇ ਅੱਛਾ ਕੌਣ? ਕਹਿੰਦੇ ਜੀ ਉਹ ਗੁਰੂ ਨਾਨਕ ਦਾ ਪਰਮ ਸ਼ਿਸ਼ ਭਾਈ ਮਰਦਾਨਾ ਜੀ ਸੀ, ਜੋ ਹਰੀਦਾਸ ਦਾ ਉਸਤਾਦ ਸੀ। ਮੇਰਾ ਉਸਤਾਦ ਤਾਂ ਸਿਰਫ ਬੰਦਿਆਂ ਨੂੰ ਬੇਹੋਸ਼ ਕਰਦਾ ਹੈ, ਤੇ ਮੇਰੇ ਉਸਤਾਦ ਦਾ ਉਸਤਾਦ ਤਾਂ ਪੰਛੀਆਂ ਨੂੰ ਬੇਹੋਸ਼ ਕਰ ਦਿੰਦਾ ਸੀ ਜਦੋਂ ਕੀਰਤਨ ਲੱਭਦਾ ਸੀ। ਕਹਿੰਦਾ ਅੱਛਾ ਵੀ ਐਂ ਦੱਸ ਵੀ ਤੇਰੇ ਉਸਤਾਦ ਦਾ ਉਸਤਾਦ ਐਸਾ ਤਾਂ ਉਹਦਾ ਉਸਤਾਦ ਕੌਣ ਹੈ? ਕਹਿੰਦੇ ਜੀ ਉਹਦੀ ਕਿਆ ਬਾਤ ਪੁੱਛਦੇ ਹੋ, ਉਹਦਾ ਉਸਤਾਦ ਤਾਂ ਪੂਰੇ ਸੰਸਾਰ ਦੀ ਗਵਾਈਆਂ ਨੂੰ ਜਨਮ ਦੇਣ ਵਾਲਾ ਹੈ, ਇਸ ਧਰਤੀ ਦੇ ਉੱਤੇ ਖੁਦਾ ਆਪਣਾ ਰੂਪ ਧਾਰਨ ਕਰਕੇ ਉਹਦਾ ਕੀ ਮੁਕਾਬਲਾ? ਕਹਿੰਦੇ ਉਹ ਕੌਣ? ਕਹਿੰਦੇ ਉਹਨਾਂ ਦਾ ਉਸਤਾਦ ਸੀ ਗੁਰੂ ਨਾਨਕ, ਉਹ ਗੁਰੂ ਨਾਨਕ ਦੇ ਸ਼ਿਸ਼ ਸਨ। ਅੱਛਾ ਫਿਰ ਉਹ ਜਦੋਂ ਕੀਰਤਨ ਕਰਦੇ ਉਹ ਕੀ ਅਸਰ ਹੁੰਦਾ? ਕਹਿੰਦਾ ਬਾਦਸ਼ਾਹ ਪੱਥਰ ਢਲ ਜਾਂਦੇ ਸੀ, ਬੰਦਿਆਂ ਦੇ ਦਿਲ ਢਲਣੇ ਤਾਂ ਇੱਕ ਪਾਸੇ ਰਹੇ, ਪਸ਼ੂ ਪੰਛੀ ਸਰੋਤੇ ਬਣ ਜਾਂਦੇ ਸੀ। ਇਸ ਕਰਕੇ ਉਹਨਾਂ ਦੀ ਬਾਤ ਜਿਹੜੀ ਹੈ ਉਹਨਾਂ ਦੇ ਨਾਲ ਸੀ। ਇਸ ਕਰਕੇ ਗੁਰੂ ਨਾਨਕ ਦੀ ਬਾਤ ਸਭ ਤੋਂ ਵੱਡਾ ਸਤਿਗੁਰੂ ਨਾਨਕ, ਗੁਰੂ ਨਾਨਕ ਨੇ ਸੰਗੀਤ ਅਲਾਪਿਆ, ਉਹ ਵਿਚਾਰਾ ਦਿਲ ਉਹਦਾ ਖਿੱਚਿਆ ਗਿਆ, ਫੈਟ ਗਿਆ, ਬੈਠ ਕੇ ਸੁਣਦਾ ਰਿਹਾ, ਸੁਣਦਿਆਂ ਸੁਣਦਿਆਂ ਤੇ ਜਦੋਂ ਆਏ ਪੌੜੀ ਆਈ, ਅਸਲ ਦੀ ਵਾਰ ਕੀਰਤਨ ਸੀ ਸਵੇਰ ਵੇਲੇ ਮਹਾਰਾਜ ਕਰ ਰਹੇ ਸੀ, ਪੌੜੀ ਆਪੀ ਨੇ ਭੋਗ ਭੋਗ ਕਹਿ ਹੋਏ ਪਸਮਣ ਭੌਲ ਸੁਧਾਰੇ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕਰ ਦਿੰਦਾ। ਇਹ ਗੱਲਾਂ ਆਮ ਸਮਝਿਆ ਜਾਂਦੀ ਨੇ ਅੱਜ ਤੋਂ ਬਿਨਾਂ, ਇਹਦਾ ਮਤਲਬ ਗੱਲ ਚ ਸੰਗਲ ਵੀ ਪੈਣਾ। ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ, ਅੱਗੇ ਕਰਨੀ ਕੀਰਤ ਬਾਜੀ ਹੈ ਵਹਿ ਲੇਖਾ ਕਰ ਸਮਝਾਇਆ, ਕੌਣ ਹੋ ਵੀ ਪਾਉਣ ਦੀ ਹੁਣ ਸੁਣਿਆ ਕਿਆ ਰੁਆਇਆ, ਮਨ ਕੰਦੈ ਜਨਮ ਦੁਆਇਆ। ਚੋਟ ਲੱਗੀ ਕਬੀਰ ਸਤਿਗੁਰ ਸੂਰ ਮੈਂ ਪਾਇਆ ਪਾਉਣ। ਕੀਰਤਨ ਦੀ ਸਮਾਪਤੀ ਹੋਈ, ਉੱਠ ਕੇ ਨਹੀਂ ਗਿਆ ਤੇ ਗੁਰੂ ਨਾਨਕ ਦੇ ਚਰਨ ਪੜਦੇ, ਬਾਬਾ ਇੱਕ ਗੱਲ ਪੁੱਛਾਂ? ਮਹਾਰਾਜ ਕਹਿੰਦੇ ਹਾਂ ਮੈਂ ਪੁੱਛ। ਕਹਿੰਦੇ ਜੋ ਮੈਂ ਸੁਣਿਆ ਅੱਜ ਤੱਕ ਕਦੀ ਸੁਣਿਆ ਨਹੀਂ ਸੀ, ਇਹਦਾ ਮਤਲਬ ਕੋਈ ਹੋਰ ਦੁਨੀਆ ਹੈ ਜਿੱਥੇ ਗਲ ਚ ਸੰਗਲ ਪੈ ਜਾਣਾ ਹੈ, ਤੇ ਉਹਦੇ ਬਚਾਅ ਵਾਸਤੇ ਕੋਈ ਉਪਾਅ ਹੈ? ਕਹਿੰਦੇ ਹਾਂ, ਤੈਂ ਅੱਜ ਤੱਕ ਜਿੰਨੇ ਯਤਨ ਕੀਤੇ ਗਲ ਚ ਸੰਗਲ ਪੈਣ ਵਾਲੇ ਕੀਤੇ, ਤੇ ਅੱਜ ਤੋਂ ਬਾਅਦ ਸੰਗਲ ਤੋੜਨ ਵਾਲੇ ਕਰਨੇ ਸ਼ੁਰੂ ਕਰਦੇ ਗੱਲੇ ਨੇ। ਕਹਿੰਦੇ ਕਿਸ ਤਰ੍ਹਾਂ? ਕਹਿੰਦੇ ਬੰਧਨ ਮਾਤ ਪਿਤਾ ਸੋ ਧੀਆ, ਜੋ ਕਰਿਆ ਪੁੱਤਰਾਂ ਲਈ ਧੀਆਂ ਲਈ ਪਰਿਵਾਰ ਲਈ, ਸਭ ਕੁਛ ਇਹ ਬੰਧਨ ਰੂਪ ਹੈ, ਰਹਿ ਇਹਨਾਂ ਦੇ ਵਿੱਚ ਹੀ। ਅੱਜ ਤੋਂ ਬਾਅਦ ਅਭਜੀਵ ਕਰ ਲਈ ਧਰਮ ਦੀ ਕਿਰਤ ਕਰ, ਲੇਕਿਨ ਫਸ ਨਾ ਇਹਦੇ ਵਿੱਚ, ਹਰ ਵੇਲੇ ਕਰ ਪਰਮਾਤਮਾ ਦਾ ਸਿਮਰਨ। ਐਸੀ ਲਗਨੇ ਨੂੰ ਲੱਗ ਗਈ ਗੁਰੂ ਨਾਨਕ ਜਿੰਨਾ ਚਿਰੇ ਰੋਜ਼ ਸਤਸੰਗ ਕਰਦਾ, ਰੋਜ਼ ਸਤਸੰਗ ਕਰਦਾ, ਰੰਗ ਲੱਗਦਾ ਲੱਗਦਾ ਗੂੜਾ ਹੁੰਦਾ ਹੁੰਦਾ, ਲਾਲ ਰੰਗ ਜਿਸ ਕੋ ਲੱਗਾ, ਜਿਸ ਕੇ ਵਡਭਾਗਾ, ਮਹਿਲਾ ਕਦੇ ਨਾ ਹੋ ਗਈ ਨਹਿਲਾ ਕੇ ਦਾਗਾ। ਐਨ ਜਦੋਂ ਗੂੜਾ ਰੰਗ ਚਾੜ ਦਿੱਤਾ ਮਾਰੇ ਕਹਿਣ ਲਈ ਬੰਦਾ ਨੇ, ਹੋਰ ਵੀ ਬੇਅੰਤ ਲੋਕਾਂ ਨੇ ਲਾਭ ਉਠਾਇਆ, ਇਹਨੂੰ ਕਹਿ ਦਿੱਤਾ ਦੇਖ ਬਈ ਸ਼ਿਸ਼ ਬਣਾਇਆ, ਆਪਣਾ ਚਰਨਾਮ ਦਿੱਤਾ, ਗੁਰਮੰਤਰ ਦਿੱਤਾ, ਨਾਲ ਇਹਨੂੰ ਕਹਿ ਦਿੱਤਾ ਵੀ ਜੇ ਸਿੱਖੀ ਦੇ ਅਸੂਲਾਂ ਵਿੱਚ ਬਿਲਕੁਲ ਚੁੱਪ ਕਰਨਾ ਵੀ ਨਹੀਂ ਹੈ ਤੇ ਬਹੁਤਾ ਬੋਲਣਾ ਵੀ ਨਹੀਂ ਹੈ, ਕਾਰਜ ਸਿੱਧੀ ਵਾਸਤੇ ਉਹਨਾਂ ਬੋਲ ਜਿੰਨੇ ਇੱਕ ਬੋਲੇ ਤੋਂ ਬਿਨਾਂ ਸਰਦਾ ਨਹੀਂ ਹੈ, ਉਹੀ ਚੀਜ਼ਾਂ ਦੇਖ ਜਿਹਨਾਂ ਤੇ ਦੇਖਣ ਦੀ ਤੈਨੂੰ ਲੋੜ ਹੈ, ਬੇਲੋੜਾ ਨਾ ਦੇਖ, ਬੇਲੋੜਾ ਨਾ ਬੋਲ, ਬੇਲੋੜਾ ਨਾ ਸੌ, ਬੇਲੋੜਾ ਨਾ ਖਾ, ਇਹਨੂੰ ਸਭ ਕੁਛ ਸੰਜਮ ਵਿੱਚ ਲੈ, ਜੀਵਨ ਚ ਪਰਿਵਰਤਨ, ਮਾਇਆ ਦਾ ਬੋਹ ਖਤਮ ਹੋ ਗਿਆ, ਤੇ ਗੁਰੂ ਨਾਨਕ ਚਲੇ ਗਏ ਉਪਦੇਸ਼ ਦੇ ਕੇ ਤੇ ਇਹਨੂੰ ਇਸ ਇਲਾਕੇ ਦਾ ਪ੍ਰਚਾਰਕ ਬਣਾ ਗਏ, ਇਹ ਲੋਕਾਂ ਨੂੰ ਅੱਗੇ ਰੰਗ ਚੜ ਲੈ। ਤੇ ਹੁਣ ਪਰਿਵਰਤਨ ਐਸਾ ਆਇਆ ਤੇ ਪਦਾਰਥ ਦਾ ਮੋਹ ਖਤਮ ਹੋ ਗਿਆ, ਪਦਾਰਥ ਜੋੜਨ ਦੀ ਇੱਛਾ ਖਤਮ ਹੋ ਗਈ ਤੇ ਘਰ ਵਿੱਚ ਖੜਖੜਾਹਟ ਹੋਣ ਲੱਗ ਗਈ। ਰਾਤ ਨੂੰ ਵੀ ਚੌਂਕੜਾ ਮਾਰ ਕੇ ਬੈਠਿਆ ਰਹਿੰਦਾ, ਜ਼ਿੰਦਗੀ ਦੀ ਪਿਛਲੀ ਰੇਟ ਕੱਢਣੀ ਚਾਹੁੰਦਾ, ਜਿਹੜੀ ਜ਼ਿੰਦਗੀ ਗਈ ਬਹੋਲ ਬੰਦੀ ਛੋੜ ਜਿਹੜੀ ਨਿਕਲ ਗਈ, ਉਹ ਕਹਿੰਦਾ ਉਹ ਵੀ ਮੁੜਿਆ ਆਵੇ ਉਮਰ ਮੈਂ ਨਾਮ ਜਪ ਲਵਾਂ। ਰਾਤਾਂ ਨੂੰ ਵੀ ਬੈਠਦਾ, ਅੱਗੇ ਕਦੇ ਦਿਨੇ ਨਹੀਂ ਸੀ ਬੈਠੇ, ਹੁਣ ਰਾਤਾਂ ਨੂੰ ਵੀ ਬੈਠਾ ਰਹਿੰਦਾ। ਕੰਮ ਕਾਰ ਚ ਲਿਆ ਹੀ ਆ ਗਈ, ਕੁਝ ਲੋਕਾਂ ਨੇ ਕਰਜ਼ਾ ਨਾ ਮੁੜਿਆ, ਜ਼ਿਮੀਂਦਾਰੇ ਦਾ ਕੰਮ ਸੀ ਉਹਦੇ ਚ ਬਹੁਤੀ ਲਗਨ ਨਾ ਰਹੀ, ਕੰਮ ਕਾਰ ਫੇਲ ਹੋ ਗਿਆ ਤੇ ਘਰ ਵਾਲੀ ਬਹੁਤੀ ਲੜਨ ਲੱਗ ਪਈ, ਕਲੇਸ਼ ਰਹਿਣ ਲੱਗ ਗਿਆ। ਪਰ ਉਹਦੀ ਆਤਮਾ ਸ਼ਾਂਤ ਆ, ਉਹਦੇ ਕਲੇਸ਼ ਦਾ ਵੀ ਅਸਰ ਹੋਣ ਤੇ ਅੜ ਗਿਆ। ਉਹ ਲੜੇ ਕਿਹਦੇ ਨਾਲ, ਜਦੋਂ ਮੂਹਰੇ ਜਵਾਬ ਕੋਈ ਨੀ ਮਿਲਦਾ, ਲੜਾਈ ਤਾਂ ਹੋਊਗੀ ਜੇ ਕਿਤੇ ਦੋ ਧਿਰਾਂ ਇੱਕੋ ਜਿਹੀਆਂ ਹੋ ਕੇ ਟਕਰਨਗੀਆਂ, ਕੰਧਾਂ ਨਾਲ ਟਕਰਾਂ ਮਾਰਨ ਦੇ ਦਰਿਆ ਕੋਈ। ਤੇ ਅਖੀਰ ਨੂੰ ਬਹੁਤੀ ਆਪਣੇ ਪੇਕੀ ਚਲੀ ਗਈ, ਬੱਚੇ ਵੀ ਲੈ ਗਈ ਨਾਲ। ਇਹਦੇ ਤੇ ਬੱਚੇ ਜਾਣ ਦਾ ਬਹੁਤੀ ਜਾਣ ਦਾ ਵੀ ਕੋਈ ਅਸਰ ਨਾ ਹੋਇਆ। ਕਹਿੰਦਾ ਹੇ ਮੇਰੇ ਗੁਰੂ ਨਾਨਕ ਸਾਹਿਬ, ਬੜੀ ਕਿਰਪਾ ਕੀਤੀ ਵੀ ਮੇਰਾ ਧਰਮ ਨਹੀਂ ਸੀ ਬਣਦਾ ਆਪਣੇ ਆਪ ਭੇਜਣ ਦਾ, ਆਪਣੇ ਆਪ ਕੋਲੋਂ ਨਿਆਣੇ ਲੈ ਗਏ, ਆਪਣੇ ਆਪ ਘਰੇ ਚਲੇ ਗਏ, ਹੁਣ ਮੇਰਾ ਤਾਂ ਕੋਈ ਕਸੂਰ ਨਹੀਂ ਜਾਂ, ਮੈਨੂੰ ਤਾਂ ਨਾਮ ਜਪ ਵਾਸਤੇ ਵਿਹਲਾ ਕਰ ਦਿੱਤਾ, ਬਸ ਆਪਣੇ ਘਰ ਦੇ ਵੀ ਉਨਾ ਕੁ ਕਮਾ ਲੈਂਦਾ ਜਿੰਨਾ ਕੁ ਰੋਜ਼ ਖਾ ਲੈਂਦਾ। ਇਸ ਇਲਾਕੇ ਦੇ ਵਿੱਚ ਇੱਕ ਮਾਮਲਾ ਰਹਿਣ ਵਾਲਾ ਆਇਆ ਮੁਸੀ ਸਰਕਾਰ ਕੋਲ, ਉਸ ਨੂੰ ਪਿੱਛੋਂ ਇੱਕ ਐਮਰਜੈਂਸੀ ਚਿੱਠੀ ਆ ਗਈ ਤਾਂ ਵੀ ਇਹਨੂੰ ਪੜ੍ਹਦਾ ਖੜਾ ਤਾਂ ਖੜਾ ਹੀ ਤੁਰ ਪਿਆ, ਬੈਠਿਆ ਤਾਂ ਉੱਠ ਖੜ ਤੁਰ ਪਿਆ, ਵੀ ਬਹੁਤ ਜਲਦੀ ਕੋਈ ਐਸਾ ਕੰਮ ਹੋਣਾ। ਉਹ ਨਹੀਂ ਲਿਖਿਆ ਇਤਿਹਾਸ ਵਿੱਚ ਕੀ ਕੰਮ ਸੀ। ਤੇ ਹੁਣ ਸ਼ਾਮ ਦਾ ਵਕਤ ਜਦੋਂ ਸਰਿਆ ਮਿਲਿਆ, ਰਾਤ ਪਈ ਹੈ, ਉੱਥੋਂ ਦੂਰ ਜਾਣਾ, ਇਹਨੇ ਨੰਬਰਦਾਰ ਬੁਲਾਇਆ ਕਿ ਨੰਬਰਦਾਰ ਜੀ ਮੇਰਾ ਕੋਈ ਹੀਲਾ ਕਰੋ, ਮੈਨੂੰ ਤਾਂ ਰਾਤ ਨੂੰ ਜਾਣਾ ਪੈਣਾ। ਕਹਿੰਦੇ ਜੀ ਰਾਤ ਨੂੰ ਸਫ਼ਰ ਕਰਨਾ ਠੀਕ ਨਹੀਂ ਹੁੰਦਾ ਇਕੱਲੇ ਵਾਸਤੇ, ਕਹਿੰਦੇ ਜੀ ਮੇਰੇ ਕੋਲ ਕੁਛ ਥੋੜ੍ਹਾ ਜਿਹਾ ਸਮਾਨ ਹੈ, ਪਰ ਜਾਣਾ ਪੈਣਾ, ਐਮਰਜੈਂਸੀ ਆ ਵੀ ਕੋਈ ਮੈਨੂੰ ਦਿਓ, ਤੁਹਾਡੇ ਨਗਰ ਦਾ ਬੰਦਾ ਜਿਹੜਾ ਉਹਨੂੰ ਮੈਂ ਦਿਹਾੜੀ ਦੇ ਦਿਆਂਗਾ, ਜਿਵੇਂ ਮਜ਼ਦੂਰੀ ਮੈਂ ਦੇ ਦਿਆਂਗਾ, ਰਾਤ ਦੀ ਮਜ਼ਦੂਰੀ ਦੇ ਦਿਆਂਗਾ ਤੇ ਮੈਨੂੰ ਉੱਥੇ ਛੱਡਿਆ ਕੁਛ। ਉਹ ਕਹਿੰਦੇ ਵੀ ਰਾਤ ਨੂੰ ਕਿਸੇ ਨੇ ਨਹੀਂ ਤੁਰਨਾ, ਸਭ ਲੋਕ ਦਿਨੇ ਕੰਮ ਕਰਦੇ, ਰਾਤ ਨੂੰ ਆਪਣੇ ਬੱਚਿਆਂ ਕੋਲ ਆਰਾਮ ਕਰਦੇ, ਰਾਤ ਨੂੰ ਜਾਣ ਦਾ ਕੋਈ ਰਿਸਕ ਨਹੀਂ ਲੈਂਦਾ। ਹਾਂ ਇੱਕ ਇੱਥੇ ਗੁਰੂ ਘਰ ਸਿੱਖ ਰਹਿੰਦਾ ਵੀ ਜੇ ਉਹ ਮੰਨ ਜਾਏ ਉਹ ਵੀ ਮਨਾਉਣਾ ਪਊਗਾ ਕੁਝ ਹੋਰ ਕਹਿ ਕੇ, ਮਾਇਆ ਦੇ ਲਾਲਚ ਨੂੰ ਨਹੀਂ ਮੰਨਣਾ ਉਹਨੇ, ਮਾਇਆ ਦਾ ਲਾਲਚ ਤਾਂ ਨੇੜੇ ਤੇੜੇ ਨਹੀਂ ਆਉਂਦਾ। ਉਹ ਗਿਆ ਨੇ ਜਾ ਕੇ ਦਰਵਾਜ਼ਾ ਖੜਕਾਇਆ ਤੇ ਚੌਂਕੜਾ ਲੱਗਿਆ ਸੀ, ਗੁਰੂ ਨਾਨਕ ਦਾ ਧਿਆਨ ਤਰਿਆ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੋ ਰਿਹਾ। ਆਵਾਜ਼ ਦਿੱਤੀ, ਕਹਿੰਦੇ ਬਈ ਕੌਣ ਹੈ? ਨੰਬਰਦਾਰ ਜਦੋਂ ਬੋਲਿਆ, ਮੈਂ ਨੰਬਰਦਾਰ ਹਾਂ। ਕਹਿੰਦੇ ਨੰਬਰਦਾਰ ਜੀ ਇਹਦੀ ਰਾਤ ਕੀ ਲੋੜ ਪੈ ਗਈ, ਰਾਤ ਦਾ ਸਮਾਂ ਹੋਇਆ, ਦਰਵਾਜ਼ਾ ਖੋਲਿਆ, ਕੀ ਹੁਕਮ ਹੈ? ਕਹਿੰਦੇ ਜੀ ਦੇਖੋ ਪਰਮਾਤਮਾ ਜੀ, ਵੀ ਆਹ ਮੁਨਸ਼ੀ ਜੀ ਨੇ ਜਾਣਾ ਹੈ, ਇਹਦੇ ਵਾਸਤੇ ਬੜੀ ਮੁਸ਼ਕਲ ਬਣ ਗਈ ਹੈ, ਕੋਈ ਸਮਾਨ ਹੈ ਵੀ ਇਹਨੂੰ ਤੁਸੀਂ ਰਾਤ ਦੇ ਟਾਈਮ ਇਹਦਾ ਗੁਰੂ ਕਾ ਸਿੱਖ ਪਰਉਪਕਾਰੀ ਹੁੰਦਾ ਹੈ, ਇਹ ਪਰਉਪਕਾਰ ਸਮਝ ਕੇ ਇਹਦੇ ਭਲੇ ਵਾਸਤੇ ਤੁਸੀਂ ਥੋੜ੍ਹੀ ਜਿਹੀ ਮਦਦ ਕਰਾਂਗੇ। ਉਹ ਕਹਿਣ ਲੱਗੇ ਵੀ ਚਲੋ ਬਾਤ ਇੱਕ ਹੈ, ਮੈਂ ਜਿਹੜਾ ਕੰਮ ਚੌਂਕੜਾ ਮਾਰ ਕੇ ਬਹਿ ਕੇ ਕਰਨਾ, ਮੈਂ ਤੁਰਦਾ ਤੁਰਦਾ ਵੀ ਕਰ ਸਕਦਾ, ਵੀ ਇਹਨੂੰ ਪੁੱਛ ਲਓ ਵੀ ਨੰਬਰਦਾਰ ਜੀ ਤੁਹਾਨੂੰ ਤਾਂ ਮੇਰਾ ਪਤਾ ਵੀ ਮੈਂ ਉੱਥੇ ਜਾ ਕੇ ਦਿਹਾੜੀ ਕਰਦਾ, ਦਿਹਾੜੀ ਕਰਨ ਲੱਗ ਗਿਆ ਖੇਤੀ ਫੇਲ ਹੋ ਗਈ, ਬੜੇ ਬੜੇ ਕਾਰੋਬਾਰ ਫੇਲ ਹੋ ਜਾਂਦੇ ਨੇ। ਕਹਿੰਦਾ ਤੈਨੂੰ ਪਤਾ ਵੀ ਮੈਂ ਮਜ਼ਦੂਰੀ ਉੱਥੇ ਕਰਦਾ, ਪਹਿਲਾਂ ਮਾਲਕ ਨੂੰ ਕਹਿੰਦਾ ਵੀ ਮੈਨੂੰ ਸਾਰਾ ਦਿਨ ਟਾਈਮ ਬੁਲਾਉਣਾ ਨਹੀਂ ਹੋਊਗਾ, ਮੈਂ ਤੈਨੂੰ ਨਹੀਂ ਬੁਲਾਉਣਾ, ਉਹਨਾਂ ਕੁ ਬੁਲਾਈ ਜਿੰਨਾ ਕੁ ਤੈਨੂੰ ਕੰਮ ਦੇ ਲਈ ਲੋੜ ਪਵੇ, ਔਰ ਜੇ ਮੇਰੇ ਕੋਲੋਂ ਕੁਝ ਸੁਣਨਾ ਬੁਲਾਉਣਾ ਮੈਨੂੰ ਤਾਂ ਕੇਵਲ ਰੱਬ ਦੇ ਨਾਂ ਦੀ ਗੱਲ, ਤੂੰ ਮੈਨੂੰ ਸੁਣਾਉਣਾ ਤਾਂ ਕੇਵਲ ਰੱਬ ਦੇ ਨਾਂ ਦੀ, ਇਹ ਤੋਂ ਬਿਨਾਂ ਮੈਂ ਨਾ ਸੁਣਨਾ, ਕਿਸੇ ਦੇ ਨਾ ਬੋਲਣਾ, ਨਾ ਨਿੰਦਿਆ ਨਾ ਚੁਗਲੀ ਨਾ ਉਸਤਤ ਨਾ ਦੁਨਿਆਵੀ ਗੱਲਾਂ, ਇਹ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਦਾ ਸੀ। ਕਹਿੰਦੇ ਜੀ ਇਹਨੂੰ ਪੁੱਛੋ ਵੀ ਜੇ ਇਹ ਮੈਨੂੰ ਰੱਬ ਦੇ ਨਾਂ ਦੀ ਗੱਲ ਸੁਣਾਊਗਾ ਮੈਂ ਚੱਲਣਾ ਇਹਦੇ ਨਾਲ, ਨਹੀਂ ਸੁਣਾਊਗਾ ਮੇਰੇ ਕੋਲੋਂ ਸੁਣੇ, ਆਹ ਮੇਰੀ ਸ਼ਰਤ ਹੈ। ਉਹ ਕਹਿੰਦਾ ਜੀ ਕੋਈ ਨੀ, ਜਿਸ ਤਰ੍ਹਾਂ ਦਾ ਵੀ ਹੋਊਗਾ ਵੀ ਮੈਂ ਨਹੀਂ ਬੁਲਾਊਂਗਾ ਇਹਨਾਂ ਨੂੰ, ਇਹਨਾਂ ਕੋਲੋਂ ਸੁਣ ਲਓ ਨੰਬਰਦਾਰ ਜੀ ਵੀ ਤੁਸੀਂ ਭੇਜੋ। ਉਹਦਾ ਕਾਲਾ ਪਿਆ ਹੋਇਆ ਸੀ ਜਦੋਂ ਤੁਰੇ, ਉਹ ਕਹਿੰਦੇ ਵੀ ਚੁੱਪ ਕਰਿਆ ਤਾਂ ਰਾਤ ਨੀ ਲੰਘਣੀ, ਕੋਈ ਰੱਬ ਦੇ ਨਾਂ ਦੀ ਗੱਲ ਸੁਣਾ। ਉਹ ਮੁਨਸ਼ੀ ਜੀ ਕਹਿੰਦੇ ਮੈਂ ਤਾਂ ਸਾਰੀ ਉਮਰ ਦੇ ਜਿੰਨਾ ਸੁਣੀ, ਮੈਂ ਸੁਣਾਵਾਂ ਕਿ ਜਦੋਂ ਰੱਬ ਦੀ ਨਾਂ ਦੀ ਗੱਲ ਹੀ ਕਿਵੇਂ ਨਹੀਂ ਸੁਣੀ, ਮੈਂ ਤਾਂ ਆਪਣੇ ਲੋਕਾਂ ਦੀਆਂ ਗੱਲਾਂ ਸੁਣਾ ਸਕਦਾ ਤੈਨੂੰ। ਉਹ ਕਹਿੰਦਾ ਮੈਂ ਨਹੀਂ ਸੁਣਨੀਆਂ, ਅੱਗੇ ਫਿਰ ਤੁਸੀਂ ਸੁਣਾ ਦਿਓ। ਉਹ ਕਹਿੰਦਾ ਠੀਕ ਹੈ, ਤੂੰ ਬੁਰਾ ਦੇ ਗਈ। ਉਹਦੀ ਰੁਚੀ ਤਾਂ ਹੈ ਨਹੀਂ ਸੀ, ਰੁਚੀ ਤਾਂ ਘਰ ਪਈ ਆ ਵੀ ਜਿਹੜਾ ਏਡੀ ਜਲਦੀ ਐਮਰਜੈਂਸੀ ਸੁਨੇਹਾ ਆਇਆ, ਸੁਰਤ ਤਾਂ ਉੱਥੇ ਪਈ ਆ, ਹਾਂ 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 ਕਰੀ ਗਿਆ, ਸਫ਼ਰ ਨਿਬੜੀ ਗਿਆ, ਪਹੁੰਚ ਗਏ ਤੇ ਸਤਸੰਗ ਹੁੰਦਾ ਰਿਹਾ, ਘਰ ਪਹੁੰਚ ਗਏ, ਸਮਾਨ ਰੱਖ ਦਿੱਤਾ। ਸਮਾਨ ਰੱਖ ਕੇ ਜਦੋਂ ਮਜ਼ਦੂਰੀ ਦੇਣ ਲੱਗਿਆ, ਦੁੱਗਣੀ ਦੇਣ ਲੱਗਿਆ, ਕਹਿੰਦਾ ਨਹੀਂ ਮੇਰਾ ਜਿੰਨਾ ਹੱਕ ਬਣਦਾ ਮੈਂ ਇਹ ਤੋਂ ਵੱਧ ਨਹੀਂ ਲੈਣੀ, ਮਜ਼ਦੂਰੀ ਸਿਰਫ ਇੰਨੀ ਲੈਣੀ। ਉਹ ਥੋੜਾ ਜਿਹਾ ਉਹਨੂੰ ਸੁਭਾਅ ਚੰਗਾ ਆਇਆ। ਕਦੇ ਕਦੇ ਬੰਦੇ ਦਾ ਪੁੰਨ ਜਾਗਦਾ, ਉਹ ਪੁੰਨ ਕਰਨ ਵਾਲੇ ਪਾਸੇ ਨੂੰ ਮਨ ਨੂੰ ਭਰੇਕ ਦਿੰਦਾ। ਉਹ ਕਹਿੰਦਾ ਵੀ ਤੈਨੂੰ ਪ੍ਰਸ਼ਾਦਾ ਛਕੇ ਬਿਨਾਂ ਮੈਂ ਜਾਣ ਨਹੀਂ ਦੇਣਾ। ਦੇਖੋ ਸਾਰੀ ਰਾਤ ਤੁਰ ਕੇ ਆਇਆ, ਤੇਰੇ ਘਰ ਵਿੱਚ ਪਕਾਉਣ ਵਾਲਾ ਕੋਈ? ਮੈਂ ਉੱਥੇ ਦੇਖਿਆ ਰੋਟੀ ਖਾਣਾ ਤਿਆਰ ਹੋਇਆ, ਖਾਣਾ ਖਾਧਾ। ਸੇ ਕਹਿਣ ਲੱਗਾ ਵੀ ਮੈਨੂੰ ਇੱਕ ਗੱਲ ਦੱਸ ਵੀ ਤੇਰੀ ਉਮਰ ਕਿੰਨੀ ਹੋ ਗਈ? ਕਹਿੰਦਾ ਜੀ ਉਮਰ ਤਾਂ ਪੁਰਾਣੇ ਸਮੇਂ ਦੇ ਵਿੱਚ 60-60 ਵਰ੍ਹਿਆਂ ਦੇ ਜਵਾਨ ਲੱਗਦੇ ਹੁੰਦੇ ਸੀ, ਹੁਣ 30 ਵਰ੍ਹਿਆਂ ਦਾ ਅੱਧ 'ਚ ਪਹੁੰਚ ਗਿਆ ਕੰਮ। ਜਿਹਾ ਜਿਹਾ 30 ਵਰ੍ਹਿਆਂ ਦਾ ਹੋ ਜਾ, 60 ਵਰ੍ਹਿਆਂ ਦਾ ਰਹਿੰਦਾ ਸੀ ਸਰੀਰ, ਇਹੋ ਜਿਹੇ ਬਲਵਾਨ ਹੁੰਦੇ ਸੀ। ਕਹਿੰਦਾ 60 ਵਰ੍ਹੇ ਦੀ ਹੋ ਗਈ। ਕਹਿੰਦਾ 60 ਵਰ੍ਹੇ ਦੀ ਉਮਰ ਹੈ ਤੇਰੀ? ਕਹਿੰਦਾ 60 ਜੀ ਤਾਂ ਲੱਗਦੀ ਨਹੀਂ ਹੈ। ਉਹ ਕਹਿੰਦੇ ਜੀ ਖੁਰਾਕਾਂ ਫੁਰਾਕਾਂ ਕਰਕੇ। ਕਹਿੰਦਾ ਆ ਦੁਨਿਆ ਦੀ ਉਮਰ ਨਹੀਂ। ਮੈਂ ਕਹਿੰਦਾ ਉਹ ਤੇਰੀ ਤਾਂ 60 ਸਾਲ ਦੀ ਸਾਰੀ ਉਹ ਗੈਰ ਹਾਜ਼ਰੀ ਹੈ, ਤੇਰੀ ਉਮਰ ਤਾਂ ਲੇਖੇ ਦੇ ਵਿੱਚ ਪਈ ਵੀ ਨਹੀਂ ਹੈ ਕੋਈ ਵੀ, ਸਾਰੀ ਗੈਰ ਹਾਜ਼ਰੀ ਹੈ। ਮੈਂ ਤਾਂ ਗਾਂ ਦਾ ਰਿਸ਼ਤਾ ਦੇਖਦਾ ਸੁਰਤ ਨਾਲ। ਕਹਿੰਦਾ ਸੇਠ ਜੀ ਇੱਕ ਗੱਲ ਸੁਣ ਲਿਆ, ਹੁਣ ਤੇਰਾ ਆ ਗਿਆ ਅੰਤ ਸਮਾਂ, ਬਹੁਤ ਨੇੜੇ ਹੈ ਵੀ ਮੈਂ ਤੈਨੂੰ ਇੰਨੀ ਗੱਲ ਦੱਸਣੀ ਸੀ ਵੀ ਮੌਤ ਆ ਗਈ ਤੇਰੇ ਬੂਹੇ ਤੇ। ਸਾਰੀ ਜ਼ਿੰਦਗੀ ਚ ਤੂੰ ਨੀ ਕੀਤੀ ਸਤਸੰਗਤ, ਤੈ ਨੀ ਜਪਿਆ ਨਾਮ, ਤੈ ਅਚਾਨਕ ਆ ਜਿਹੜੀਆਂ 4 ਘੜੀਆਂ ਸਤਸੰਗਤ ਕੀਤੀ ਹੈ, ਕਹਿੰਦੇ ਇਸ ਦਾ ਤੈਨੂੰ ਪਰਲੋਕ ਦੇ ਵਿੱਚ ਜਦੋਂ ਤੇਰਾ ਲੇਖਾ ਜੋਗਾ ਹੋਵੇਗਾ, ਧਰਮਰਾਜ ਤੈਨੂੰ ਪੁੱਛੇਗਾ ਵੀ ਸਾਰੀ ਜ਼ਿੰਦਗੀ ਦਾ ਘਟਾ ਛਾਣਦਾ ਰਿਹਾ, ਤੈਨੂੰ ਨਰਕਾਂ ਦੀ ਸਜ਼ਾ ਦੇਣੀ ਹੈ, ਤੇ ਆਹ ਜਿਹੜੇ ਤੂੰ ਸਤਸੰਗਤ ਕੀਤੀ ਹੈ ਦੱਸ, ਇਹਦਾ ਮਹੱਤਵ ਪਹਿਲਾਂ ਲੈਣਾ ਕਿ ਬਾਅਦ ਵਿੱਚ ਲੈਣਾ, ਇੰਨੀ ਗੱਲ ਤੈਨੂੰ ਪੁੱਛੂ। ਉਹ ਡਰ ਗਿਆ ਬਹੁਤ, ਮੌਤ ਨੂੰ ਸੁਣ ਕੇ ਬੜੇ ਬੜੇ ਰਾਠ ਕੰਬ ਜਾਂਦੇ ਨੇ। ਉਹ ਕਿਹਦਾ ਵਿਚਾਰਾ ਸੀ ਵਿਚਾਰਾ, ਹੁਣ ਜਿਹਨੂੰ ਇਹ ਹੋਵੇ ਮੈਂ ਸਦਾ ਹੀ ਇੱਥੇ ਰਹੂੰਗਾ, ਅਰ ਪਤਾ ਲੱਗ ਜਾ ਵੀ ਮੌਤ ਬੂਹੇ ਤੇ ਆ ਗਈ, ਲੱਤਾਂ ਕੰਬਣ ਲੱਗ ਜਾਂਦੀਆਂ ਨੂੰ ਮੌਤ ਨੂੰ ਦੇਖ ਕੇ। ਕਹਿਣ ਲੱਗਾ ਜੀ ਫਿਰ ਬੜਾ ਅੱਜ ਤੱਕ ਤਾਂ ਮੈਨੂੰ ਇਹ ਸੀ ਸਦਾ ਹੀ ਰਹੂੰ। ਕਹਿੰਦੇ ਸਦਾ ਕੌਣ ਰਿਹਾ ਇੱਥੇ? ਤੇਰੇ ਮਾਂ ਪਿਓ ਰਹੇ ਨੇ ਸਦਾ, ਉਹ ਚਲੇ ਗਏ, ਤੂੰ ਸਦਾ ਕਿੱਦਾਂ ਰਹੇਗਾ ਨੇੜੇ? ਕਹਿੰਦੇ ਜੀ ਫਿਰ ਕੀ ਹੋਊਗਾ? ਕਹਿੰਦੇ ਫਿਰ ਤੈਨੂੰ ਤੂੰ ਇਹ ਕਹਿੰਦੇ ਵੀ ਮੈਨੂੰ ਜੀ ਪਹਿਲਾਂ ਤੁਸੀਂ ਵੈਕੁੰਠ ਵਿੱਚ ਛੱਡਿਆ, ਸੱਚਖੰਡ ਦੇ ਵਿੱਚ ਛੱਡਿਓ। ਫਿਰ ਕਹਿੰਦੇ ਸੱਚਖੰਡ ਦੇ ਨਿਰੰਕਾਰ ਆਪ ਰਹਿੰਦੇ ਤੇ ਉੱਥੇ ਨਿਰੰਕਾਰ ਨੂੰ ਜਪਣ ਵਾਲੇ ਰਹਿੰਦੇ, ਉੱਥੇ ਤਾਂ ਤੀਆ ਬੰਦਾ ਕੋਈ ਨਹੀਂ ਹੈ, ਤੂੰ ਜਾ ਕੇ ਉਹਨਾਂ ਵਿੱਚ ਬੈਠ ਜਾਈ। ਕਹਿੰਦੇ ਚਿੰਤਾ ਨਾ ਕਰਦੇ, ਸਮਾਂ ਮੇਰਾ ਵੀ ਆ ਗਿਆ, ਮੈਂ ਤੇ ਤੋਂ ਪਹਿਲਾਂ ਚਲਿਆ ਜਾਣਾ। ਫਿਰ ਕਹਿੰਦਾ ਮੈਂ ਹੁਣ ਤੈਨੂੰ ਉੱਥੇ ਮਿਲੂ, ਅੱਗੇ ਮਿਲੂੰਗਾ ਹੁਣ ਤੈਨੂੰ, ਤੂੰ ਇੱਕ ਵਾਰੀ ਉੱਥੇ ਆ ਜਾਈ, ਫਿਰ ਕੋਈ ਬਾਤ ਨਹੀਂ, ਗੁਰੂ ਨਾਨਕ ਕਿਰਪਾ। ਠੀਕ, ਸਮੇਂ ਅਨੁਸਾਰ ਉਹਦੀ ਮੌਤ ਹੋ ਗਈ। ਜਗਦੂਤਾਂ ਨੇ ਪਕੜਿਆ, ਗਲ ਸੰਗਲ ਕੱਤ ਚਲਾਇਆ, ਪ੍ਰਲੋਕ ਵਿੱਚ ਗਿਆ, ਲੇਖਾ ਚੋਖਾ ਹੋਇਆ ਤੇ ਕਹਿਣ ਲੱਗੇ ਤੂੰ ਕੁੰਭੀ ਪਾਕ ਨਰਕ ਸਿੱਟੋ, ਸਾਰੀ ਜ਼ਿੰਦਗੀ ਗੁਆ ਦਿੱਤੀ। ਤੇ ਹੁਣ ਇੱਕ ਗੱਲ ਹੈ ਵੀ ਇਹਦੇ ਲੇਖੇ ਵਿੱਚ ਇੱਕ ਧਰਮਾਤਮਾ ਦੀ ਸੰਗਤ, ਰੱਬ ਦੇ ਪਿਆਰੇ ਦੀ ਸੰਗਤ ਕੀਤੀ ਹੋਈ ਹੈ। ਕਹਿੰਦੇ ਦੱਸ ਵੀ ਤੈਨੂੰ ਉਹਦਾ ਫਲ ਪਹਿਲਾਂ ਦੇਈ, ਉਹਦੇ ਗੱਲ ਯਾਦ ਆ ਗਈ। ਕਹਿੰਦਾ ਹਾਂ ਜੀ ਮੈਨੂੰ ਪਹਿਲਾਂ ਦਿਓ, ਫਿਰ ਤਾਂ ਨਰਕਾਂ 'ਚ ਰਹਿਣਾ। ਕਹਿੰਦੇ ਚੰਗਾ ਵੀ ਇਹਨੂੰ ਲੈ ਜਾਓ, ਜਗਦੂਤਾਂ ਨੂੰ ਕਿਹਾ ਇਹਨੂੰ ਵਿਕੁੰਠ ਦੇ ਬੂਹਿਆਂ 'ਤੇ ਲੈ ਜਾਓ। ਲੈ ਗਏ, ਉਹ ਉੱਥੇ ਖੜ ਕੇ ਉਹਦੀ ਹਰਕੜੀ ਬੋਲਦੀ, ਕਹਿੰਦੇ ਜਾ ਅੰਦਰ ਚਲੇ ਜਾ, ਧਿਆਨ ਰੱਖੀ ਟਾਈਮ ਉੱਤੇ ਨਾ ਹੋ ਜਾਵੇ, ਨਹੀਂ ਪੂਰੀ ਉਹਦੇ ਦੱਬ ਕੇ ਮਾਰੇ ਜਿਵੇਂ ਪੁਲਿਸ ਵਾਲੇ ਮਾਰਦੇ ਹੁੰਦੇ ਆ। ਉੱਥੇ ਦੀ ਪੁਲਿਸ ਤਾਂ ਇਹਨੂੰ ਬਹੁਤ ਸਖ਼ਤ ਹੈ, ਇਹ ਤਾਂ ਪੈਸੇ ਕੁਸਿਆਂ ਨਾਲ ਵੀ ਮਰ ਜਾਂਦੇ, ਉਹ ਨਹੀਂ ਮੰਨਦੇ। ਇੱਥੇ ਸਿਫਾਰਸ਼ ਚੱਲਦੀ, ਉੱਥੇ ਸਿਫਾਰਸ਼ ਨਹੀਂ ਚੱਲਦੀ। ਉਹ ਜਦੋਂ ਗਿਆ ਅੱਗੇ, ਨਿਰੰਕਾਰ ਦੇ ਦੁਆਰੇ ਤੇ ਨਮਸਕਾਰ ਕੀਤੀ, ਰੱਬ ਨੂੰ ਮੱਥਾ ਟੇਕਿਆ, ਤੇ ਉਹ ਹੁਣ ਸਮਾਂ ਜਿਹੜਾ ਦੱਸਿਆ ਸੀ ਮੁੜ ਮੁੜ ਕੇ ਪਿੱਛੇ ਨੂੰ ਦੇਖਦਾ, ਜਿੱਥੇ ਬੂਹੇ ਤੇ ਖੜੇ ਆ, ਡਿਊਟੀ ਤੇ ਦੂਰ, ਇੱਕ ਵਾਰ ਦੇਖਿਆ, ਦੋ ਵਾਰ ਦੇਖਿਆ। ਉਹ ਮਹਾਤਮਾ ਜੀ ਕੋਲ ਹੋ ਕੇ ਕਹਿੰਦੇ ਪਿੱਛੇ ਨੂੰ ਕੀ ਦਿੱਤੀ ਜਾਣ? ਉਹ ਕਹਿੰਦੇ ਹਾਂਜੀ ਤੁਸੀਂ ਆ ਗਏ। ਕਹਿੰਦੇ ਮੈਂ ਆ ਗਿਆ, ਤੇ ਤੋਂ ਪਹਿਲਾਂ ਆ ਗਿਆ ਮੈਂ ਤਾਂ, ਇਹ ਪਿੱਛੇ ਨੂੰ ਕੀ ਦੇਖਦਾ? ਕਹਿੰਦਾ ਜੀ ਬਸ ਮਾੜੀ ਕਿਸਮਤ, ਰੱਬ ਦਾ ਨਾਂ ਨਾ ਜਪਿਆ, ਜੇ ਪਤਾ ਹੁੰਦਾ ਸਤਸੰਗਤ ਦਾ ਇੰਨਾ ਮਹਾਤਮਾ ਨੂੰ ਤਾਂ ਸਾਰੀ ਉਮਰ ਸਤਸੰਗ ਤੇ ਕਰੀ ਜਾਂਦਾ, ਚਾਰ ਘੜੀਆਂ ਕੀ ਉਹਦੇ, ਤੁਹਾਡੀ ਕਿਰਪਾ ਦੇ ਨਾਲ ਮੈਂ ਇੱਥੇ ਪਹੁੰਚ ਗਿਆ, ਆਨੰਦ ਮਾਣ ਲਿਆ ਤੇ ਹੁਣ ਮੈਂ ਜਾਣਾ ਉਹਨਾਂ ਦੇ ਕੋਲ। ਕਹਿੰਦੇ ਜਾਣ ਦੀ ਲੋੜ ਨਹੀਂ। ਕਹਿੰਦੇ ਜੀ ਫਿਰ ਉਹ ਮੈਨੂੰ ਬਹੁਤ ਤੰਗ ਕਰਨਗੇ, ਕਹਿੰਦੇ ਤੰਗ ਤਾਂ ਕਰਨਗੇ ਜੇ ਤੈਨੂੰ ਫੜਨਗੇ, ਅੰਦਰ ਉਹ ਨਹੀਂ ਆ ਸਕਦੇ ਬਾਹਰ ਤੂੰ ਨਾ ਜਾ, ਤਾਂ ਗੱਲੇ ਬੜੀ ਸੌਖੀ ਹੈ, ਤੂੰ ਬਾਹਰ ਕਦੇ ਨਹੀਂ ਜਾਣਾ, ਅੰਦਰ ਨਹੀਂ ਆ ਸਕਦੇ ਉਹ ਜੀ ਬਾਹਰ ਤੇ ਦੇਖਣਾ ਇਹਨੇ ਬੰਦ ਕਰ ਦਿੱਤਾ। ਥੋੜੇ ਸਮੇਂ ਤੋਂ ਬਾਅਦ ਚਲੇ ਗਏ ਧਰਮਰਾਜ ਦੇ ਕੋਲ ਜਾ ਕੇ, ਕਹਿੰਦੇ ਜੀ ਉਹ ਤਾਂ ਨਿਕਲ ਗਿਆ ਹੱਥੋਂ, ਜੇ ਆ ਗਿਆ ਕਰੋ ਵੀ ਜਾ ਕੇ ਲਿਆਈਏ ਫੜ ਕੇ ਮੈਨੂੰ। ਧਰਮਰਾਜ ਕਹਿੰਦਾ ਮੂਰਖੋ ਕਿਤੇ ਮੈਨੂੰ ਨਾ ਮਰਵਾ ਦਿਓ ਨਾਲ, ਆਪ ਤਾਂ ਮਰੋਗੇ ਤੁਸੀਂ। ਕਿਉਂ ਕਹਿੰਦੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੇ ਹਣਾ ਆਉਣਾ ਤੂੰ ਨਾ ਚੁੱਕੈ, ਨਿਕ ਨਾ ਜਾਇਓ ਦੂਰ, ਨੇੜੇ ਨਾ ਜਾਇਓ ਉਹਨਾਂ ਦੇ, ਨਾਮ ਜਪਣ ਵਾਲਿਆਂ ਦੇ ਨੇੜੇ ਨਹੀਂ ਜਾਈਦਾ, ਵਧੀ ਤੇ ਮਰ ਜਾਂਦੇ ਨਾਲ ਤੁਸੀਂ ਤਾਂ ਨਹੀਂ ਪਾਇਆ। ਇਹ ਉਸ ਮਾਲਕ ਦਾ ਨਾਂ ਜਪਦੇ ਆ ਜਿਹਦੇ ਆਪਾਂ ਨੌਕਰ ਆ। ਇਸ ਕਰਕੇ ਭਾਈ ਸਾਹਿਬ ਕਹਿੰਦੇ ਆਡੀ ਪਹਿਰ ਸਾਠ ਘੜੀ ਮੈਂ ਜੋ ਇੱਕ ਘੜੀ ਸਾਧ ਸਮਾਗਮ ਕਰੈ ਨਿੱਜ ਘਰ ਜਾਤ ਹੈ ਤਾਂ ਨਿੱਜ ਘਰ ਦੇ ਵਿੱਚ ਪਹੁੰਚ ਗਿਆ ਗੁਰੂ ਪਿਆਰੇ। ਇਸ ਕਰਕੇ ਜਿਹੜੇ ਜਾਣਬੁੱਝ ਕੇ ਸਤਸੰਗਤ ਕਰਦੇ ਆ, ਇਹ ਅਚਾਨਕ ਜਿਹਨੂੰ ਸਾਧ ਸੰਗਤ ਹੋ ਗਈ ਹੈ ਉਹਨਾਂ ਦੇ ਵੇੜੇ ਤਰਗੇ, ਜਿਹੜੇ ਜਾਣਬੁੱਝ ਕੇ ਕਰਦੇ ਉਹਨਾਂ ਦੇ ਕਿਉਂ ਨਹੀਂ ਤਰਨਗੇ। ਆਓ ਸਮਾਪਤੀ ਹੈ, ਕੁਝ ਸਮਾਂ ਬਾਬਾ ਜੀ ਨੇ ਕਹਿਣ ਤੋਂ ਅੱਜ ਸਮਾਂ ਕੁਝ ਉੱਤੇ, ਕਿਉਂਕਿ ਕੱਲ੍ਹ ਨੂੰ ਛੁੱਟੀ ਦਾ ਦਿਨ ਹੈ, ਇਸ ਲਈ ਕੁਝ ਸਮਾਂ ਇਹ ਜਿਹੜੇ ਦੋ ਦਿਨ ਹੁੰਦੇ ਇਹਦੇ ਵਿੱਚ ਵੱਧ ਘੱਟ ਸਮਾਂ ਹੋਵੇ, ਇਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਅਤੇ ਗੁਰੂ ਕਿਰਪਾ ਕਰੇ ਜੋ ਸੁਣਿਆ ਸਾਡੇ ਹਿਰਦੇ 'ਚ ਵੱਸ ਜਾਏ, ਇਹ ਲੋਕ ਸੁਖੀ ਪਰਲੋਕ ਸਹਿ ਦੇ ਨਾਨਕ ਹਰ ਪ੍ਰਭੂ ਆਪੇ ਦੇ ਦੇ ਉਹਨਾਂ ਕਰਨ ਦੀ ਬੁਲਾਓ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।